ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਗਿਆਨੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ
ਏਕ ਦਿਵਸ ਪਾਪਸ ਕੇ ਮਾਹੀ ਛਾਏ ਗਗਨ ਕਨ ਕਾਮ ਸੁਨਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਹਾਨਾ ਸ਼ਿਕਾਰ ਦਾ ਹੈ ਤੀਰਥ ਯਾਤਰਾ ਵੀ ਕਰ ਰਹੇ ਹਨ ਜਿਸ ਪ੍ਰਕਾਰ ਆਪ ਜੀ ਨੇ ਕੱਲ੍ਹ ਪ੍ਰਸੰਗ ਸਰਵਣ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਖਾਲਸਾ ਜੀ ਅੰਮ੍ਰਿਤਸਰ ਤੀਰਥ ਦੇ ਉੱਤੇ ਸਥਿਤ ਹੋ ਕਰਕੇ ਬੜਾ ਭਾਰੀ ਤੀਰਥ ਦਾ ਪਾਵਨ ਮਹਾਤਮ ਦੱਸਿਆ ਹੈ ਜਿਸ ਪ੍ਰਕਾਰ ਪ੍ਰਗਟ ਕੀਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੁਨੀ ਚੰਦ ਰਾਜੇ ਨੂੰ ਸਤਸੰਗ ਜੀ ਦੀ ਲੜਕੀ ਕੋੜੀ ਨੂੰ ਵਿਆਹੀ ਹੋਈ ਜਿਹਦੇ ਸਤ ਨੂੰ ਭਾਗ ਲੱਗਿਆ ਉਸ ਦੁਨੀ ਚੰਦ ਨੂੰ ਸਤਸੰਗ ਜੀ ਮੋਕਸ਼ ਦੀ ਪ੍ਰਾਪਤੀ ਹੋਈ ਗੁਰੂ ਕੀ ਸੰਗਤ ਪ੍ਰਾਪਤ ਹੋਣੇ 'ਤੇ ਇਹ ਪ੍ਰਸੰਗ ਆਪਾਂ ਵਿਚਾਰਿਆ ਹੈ ਨਾਲ ਹੀ ਆਪ ਜੀ ਨੇ ਤੀਰਥ ਦੀ ਮਹਿਮਾ ਗਾਈ ਹੇ ਗੁਰਸਿੱਖੋ ਜਿਤਨੇ ਸਾਰੀ ਪ੍ਰਿਥਵੀ ਦੇ ਤੀਰਥ ਹਨ ਤੀਰਥ ਨਾ ਪਵਿੱਤਰਤਾ ਦਾ ਹੈ ਕੱਲ੍ਹ ਵੀ ਵਿਚਾਰ ਕੀਤੀ ਸੀ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸੋ ਉਸੇ ਭੂਮੀ ਨੂੰ ਤੀਰਥ ਕਹਿਣ ਲੱਗ ਜਾਂਦੇ ਨੇ ਜਿੱਥੇ ਨਾਮ ਜਪਿਆ ਜਾਵੇ ਕਿਉਂ ਨਾਮ ਵਿੱਚ ਇਹ ਸਿਫਤ ਹੈ ਜਿੱਥੇ ਸਤਸੰਗਤ ਜੀ ਜਪਿਆ ਜਾਵੇਗਾ ਉੱਥੇ ਦੀ ਹਵਾ ਨੂੰ ਵੀ ਉੱਥੇ ਦੀ ਧਰਤੀ ਨੂੰ ਵੀ ਉੱਥੇ ਦੇ ਮਾਹੌਲ ਨੂੰ ਪਵਿੱਤਰ ਕਰਕੇ ਰੱਖ ਦਿੰਦਾ ਹੈ ਪ੍ਰਤੱਖ ਫੁੱਲ ਦੇਖ ਲਓ ਪੋਹਪ ਮੱਧ ਜਿਉਂ ਬਾਸ ਬਸਤ ਹੈ ਜਿਉਂ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਐਂ ਵਾਹਿਗੁਰੂ ਵਸਦਾ ਹੈ ਜਿਵੇਂ ਫੁੱਲ ਵਿੱਚ ਸੁਗੰਧੀ ਵਸਦੀ ਹੁੰਦੀ ਹੈ ਫੁੱਲ ਦੀਂਦਾ ਸੁਗੰਧੀ ਦੀਂਦੀ ਨਹੀਂ ਮੁਕਰ ਮਾਹੇ ਜੈਸੇ ਛਾਈ ਜਿਵੇਂ ਸ਼ੀਸ਼ੇ ਵਿੱਚ ਪਰਛਾਵਾਂ ਹੈ ਜਿਨ੍ਹਾਂ ਦਾ ਹਿਰਦਾ ਉੱਜਲ ਸ਼ੀਸ਼ੇ ਵਾਂਗੂ ਉਹਨੂੰ ਅੰਦਰੋਂ ਹੀ ਸਤਸੰਗ ਜੀ ਦਿਸਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਵਾਹਿਗੁਰੂ ਸਾਰੇ ਵਿਆਪਕ ਹੈ ਉਹਦਾ ਨਾਮ ਵੀ ਸਾਰੇ ਥਾਵਾਂ 'ਤੇ ਵਿਆਪਕ ਹੈ ਜਿਹੜੀ ਥਾਂ 'ਤੇ ਜਪਿਆ ਜਾਂਦਾ ਖਾਲਸਾ ਜੀ ਉਸ ਨੂੰ ਜਗ੍ਹਾ ਨੂੰ ਤੀਰਥ ਕਹਿ ਦਿੰਦੇ ਨੇ ਨਾਲ ਹੀ ਕਿਉਂ ਕਿਹਾ ਹੈ ਜਨ ਕੇ ਚਰਨ ਤੀਰਥ ਕੋਟ ਗੰਗਾ ਗੁਰਬਾਣੀ ਦੀ ਪੰਗਤੀ ਹੈ ਮਹਾਰਾਜ ਕਹਿੰਦੇ ਜਿਹੜੇ ਜਨ ਭਗਤ ਜਨ ਗੁਰਸਿੱਖ ਨੇ ਉਹਨਾਂ ਦੇ ਚਰਨ ਕਹਿੰਦੇ ਇੱਕ ਤੀਰਥ ਨਹੀਂ ਕਰੋੜਾਂ ਗੰਗਾ ਆਦਿਕ ਤੀਰਥਾਂ ਦੇ ਤੁਲ ਨੇ ਕਾਹਤੇ ਖਾਲਸਾ ਜੀ ਚਰਨ ਤਾਂ ਸਾਰੇ ਹੀ ਲਈ ਫਿਰਦੇ ਨੇ ਦੋ ਦੋ ਲੇਕਿਨ ਉਹਨਾਂ ਨੇ ਜਾਪ ਜਪਿਆ ਸੋ ਜਿਹੜੇ ਸਤਸੰਗ ਜੀ ਗੁਰੂ ਕੀ ਸ਼ਰਨ ਵਿੱਚ ਆ ਕੇ ਸੰਗਤ 'ਚ ਹਾਜ਼ਰੀ ਭਰਦੇ ਆਪਾਂ ਕਿਤੇ ਕਲੱਬ 'ਚ ਜਾ ਕੇ ਬਹਿ ਜਾਈਏ ਆਪਣੇ ਜੋੜੇ ਨਹੀਂ ਕਿਸੇ ਨੇ ਸਾਫ਼ ਕਰਨੇ ਆਪਣੇ ਜੋੜਿਆਂ ਨੂੰ ਕਿਸੇ ਨੇ ਮੱਥੇ ਨੇ ਨਹੀਂ ਲਾਉਣਾ ਅੱਜ ਆਪਾਂ ਗੁਰੂ ਕੀ ਹਜ਼ੂਰੀ 'ਚ ਬੈਠੇ ਹਾਂ ਪ੍ਰੇਮੀ ਲੁੱਟ ਨੂੰ ਲੁੱਟਣ ਵਾਲੇ ਸਤ ਸੰਜੀ ਥੱਲੇ ਜੋੜੇ ਚੱਕ ਚੱਕ ਮਸਤਕ ਨੂੰ ਲਾਉਂਦੇ ਆ, ਨਾਲੇ ਸਤ ਸੰਜੀ ਸਾਫ਼ ਕਰਦੇ ਆ। ਕਿਉਂ ਕਰਦੇ ਆ? ਜੋੜਿਆਂ 'ਚ ਬਰਕਤ ਹੋਊ ਤਦੇ ਕਰਦੇ ਆ, ਅੱਗੇ ਨਾ ਹੋਰ ਨਾ ਘਰਾਂ 'ਚ ਨਾ ਕਰਤੇ ਕਿਸੇ ਨੇ। ਇਸ ਕਰਕੇ ਖਾਲਸਾ ਜੀ, ਜਿੱਥੇ ਨਾਮ ਜਪਿਆ ਜਾਂਦਾ, ਨਾਮ 'ਚ ਸਿਫਤ ਹੈ, ਉਹ ਜਗ੍ਹਾ ਨੂੰ ਵੀ, ਉਹ ਹਿਰਦੇ ਨੂੰ ਵੀ ਪਵਿੱਤਰ ਕਰ ਦਿੰਦਾ। ਸੋ ਆਪ ਜੀ ਨੇ ਦਰਸਾਇਆ, ਹੇ ਗੁਰਸਿੱਖੋ, ਜਿਤਨੇ ਕਾਂਸ਼ੀ ਕਾਂਤੀਪੁਰੀ ਦੁਆਰਾ ਆਦਿਕ, ਹਰਿਦੁਆਰ ਦੁਆਰਕਾ ਆਦਿਕ ਤੀਰਥ ਨੇ ਭਾਰਤ ਭੂਮੀ ਦੇ, ਸਾਰੇ ਲੋਕ ਜਾ ਕੇ ਯਾਤਰਾ ਕਰਦੇ, ਪਾਪਾਂ ਦੀ ਮੈਲ ਲਾਉਂਦੇ। ਉਹ ਤੀਰਥ ਆਪਣੀ ਮੈਲ ਲਾਉਣ ਵਾਸਤੇ ਅੰਮ੍ਰਿਤਸਰ ਸਾਹਿਬ ਆਉਂਦੇ ਨੇ। ਇਸ ਕਰਕੇ ਬੇਅੰਤ ਪਾਵਨ ਅੰਮ੍ਰਿਤਮਈ ਤੀਰਥ ਹੈ, ਜਿੱਥੇ ਅੱਠੇ ਪਹਿਰ ਨਾਮ ਜਪਿਆ ਜਾਂਦਾ। ਸੋ ਇਹ ਖਾਲਸਾ ਜੀ ਆਪਾਂ ਉਪਮਾ ਵਿਚਾਰੀ ਜੋ ਗੁਰੂ ਸਾਹਿਬ ਨੇ ਕੀਤੀ, ਨਾਲ ਹੀ ਸਤਸੰਗ ਜੀ ਆਪ ਜੀ ਵਿਚਰ ਰਹੇ ਨੇ। ਆਪਣਾ ਵੀ ਤੀਰਥ ਯਾਤਰਾ ਭਗਤੀ ਦਾ ਅੰਗ ਹੈ। ਨਾਮ ਤਾਂ ਘਰ ਹੀ ਜਪੀ ਜਾਵਾਂਗੇ, ਇੱਥੇ ਕਾਹਨੂੰ ਆਉਣਾ ਸੀ? ਘਰ ਨਾ ਜਪਣ ਨਾਲੋਂ ਇੱਥੇ ਅਧਿਕ ਪੁੰਨ ਹੈ। ਫਿਰ ਆਪਾਂ ਸਤਸੰਗ ਜੀ ਇੱਥੋਂ ਉੱਠ ਕੇ ਮਨ ਵਿੱਚ ਸਫੁਰਨਾ ਕਰਦੇ ਹਾਂ ਕਿ ਜਨਮ ਭੂਮੀ ਚੱਲੀਏ, ਗੁਰੂ ਸਾਹਿਬ ਦੇ ਤਖਤਾਂ ਦੇ ਦਰਸ਼ਨ ਕਰੀਏ। ਤਖਤਾਂ 'ਤੇ ਵੀ ਉਹੀ ਇੱਟਾਂ ਲੱਗੀਆਂ ਆ, ਮਿੱਟੀ ਦੀਆਂ ਜਿਹੀਆਂ ਜਾਂ ਇਸ ਗੁਰਦੁਆਰੇ ਨੂੰ ਨੇ। ਤਖਤਾਂ 'ਤੇ ਉਹੀ ਸੰਗੇ ਮਰਮਰ ਲੱਗਿਆ ਜਿਹੜਾ ਆਹ ਲੱਗਿਆ ਹੋਇਆ। ਤਖਤਾਂ 'ਤੇ ਉਹੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਜਿਹੜਾ ਇੱਥੇ ਪ੍ਰਕਾਸ਼ ਹੈ। ਕਿਉਂ ਰੁਚੀ ਰੱਖਦੇ ਹਾਂ ਉੱਥੇ ਦੀ ਸਤਸੰਗਤ ਜੀ? ਉੱਥੇ ਗੁਰੂ ਸਾਹਿਬ ਨੇ ਦਸਾਂ ਜੋਤਾਂ 'ਚ ਵਰਤ ਕੇ ਚਰਨ ਪਾਏ ਨੇ, ਔਰ ਭੂਮੀ ਚਿਰ ਕਾਲ ਤੋਂ ਉਹ ਪਵਿੱਤਰ ਹੈ। ਇਹ ਤਾਂ ਸਤਸੰਗ ਜੀ 4 ਸਾਲ ਤੋਂ ਪਵਿੱਤਰ ਹੋਣੀ ਸ਼ੁਰੂ ਹੋਈ ਹੈ। ਇਸ ਕਰਕੇ ਗੁਰਸਿੱਖੋ, ਜਿਹੜੀ ਤੀਰਥ ਯਾਤਰਾ ਹੈ ਉਹ ਵੀ ਢੰਗ ਤੋਂ, ਬਿਨਾਂ ਤਾਂ ਕੋਈ ਵੀ ਕੰਮ ਕਰੀਏ ਸਤਸੰਗ ਜੀ ਐਵੇਂ ਮੱਥਾ ਮਾਰਨਾ ਹੀ ਹੈ। ਬਿਨਾਂ ਢੰਗ ਤੋਂ ਕੋਈ ਵੀ ਕੰਮ ਨਹੀਂ ਸਤਸੰਗ ਜੀ ਹੋਇਆ ਕਰਦਾ। ਸੋ ਜਿਹੜਾ ਤੀਰਥ ਯਾਤਰਾ ਕਰਨੀ, ਭਜਨ ਕਰਨਾ, ਇਹਦੇ 'ਚ ਵੀ ਜੁਗਤੀ ਮੁਕਤੀ ਹੈ। ਸੋ ਆਪ ਜੀ ਸਤਸੰਗਤ ਜੀ ਪ੍ਰਤੱਖ ਆਪ ਯਾਤਰਾ ਕਰਕੇ ਥੋਨਾ ਆਪਾਂ ਨੂੰ ਦੱਸ ਰਹੇ ਨੇ ਕਥਾ ਦੇ ਅੰਦਰ ਕਿ ਐਂ ਤੀਰਥ ਯਾਤਰਾ ਕਰੀਦੀ ਹੈ। ਨਾਲੇ ਸਤਸੰਗਤ ਜੀ ਜਿੱਥੇ ਜਿੱਥੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਚਰਨ ਪਾਏ ਨੇ ਮਾਝੇ ਵਿੱਚ, ਉਹਨਾਂ ਸਥਾਨਾਂ 'ਤੇ ਸਤਸੰਗ ਜੀ ਜਾ ਰਹੇ ਨੇ। ਨਾਲੇ ਇਹ ਕਥਾ ਸੁਣ ਕੇ ਪਤਾ ਲੱਗਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦਰ ਕਿੰਨੀ ਕੁ ਭਾਵਨਾ ਹੈ, ਕਿ ਉਹਨਾਂ ਨੇ ਨਾਲੇ ਉਹੀ ਸਰੂਪ ਨੇ, ਗੁਰੂ ਅਰਜਨ ਦੇਵ ਜੀ ਦਾ ਸਰੂਪ ਹਨ, ਪਰ ਫਿਰ ਵੀ ਸਤਸੰਗ ਜਿਹੜੇ ਪਾਵਨ ਪਹਿਲੇ ਗੁਰੂਆਂ ਦੇ ਚਰਨ ਪਾਏ ਵਾਲੇ ਸਥਾਨ ਨੇ, ਉਹਨਾਂ 'ਤੇ ਐਂ ਭਾਵਨਾ ਨਾਲ ਜਾਂਦੇ ਨੇ, ਓਨੀ ਭਾਵਨਾ ਨਾਲ ਸਿੱਖ ਵੀ ਨਹੀਂ ਜਾਂਦਾ ਜਿਹੜਾ ਅਧਿਕਾਰ ਹੈ। ਨਹੀਂ ਤਾਂ ਕਹਿ ਸਕਦੇ ਆ ਸਾਡਾ ਹੀ ਪਹਿਲੇ ਜਾਮੇ ਦਾ ਇਹ ਜਗ੍ਹਾ ਹੈ, ਆਪ ਕਿਉਂ ਮੱਥਾ ਟੇਕਣ? ਮੱਥਾ ਟੇਕਦੇ ਹੈ। ਜਿਸ ਪ੍ਰਕਾਰ ਖਾਲਸਾ ਜੀ, ਆਪ ਜੀ ਵਰਖਾ ਦੀ ਰੁੱਤ ਹੈ, ਸ਼ਿਕਾਰ ਦੇ ਬਹਾਨੇ ਨਿਕਲ ਰਹੇ ਨੇ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਯਾਤਰਾ ਨੂੰ, ਆਪ ਸਤਸੰਗ ਜੀ ਸੁਣੋ ਇਕਾਗਰ ਕਰਕੇ ਮਨ।
ਇੱਕ ਦਿਵਸ ਪਾਵਸ ਕੇ ਮਾਹੀ,
ਇੱਕ ਦਿਨ ਖਾਲਸਾ ਜੀ ਵੱਖਰਾ ਵਰਖਾ ਰੁੱਤ ਵਿੱਚ,
ਛਾਏ ਗਗਨ ਕੰਨ ਕਾਮ ਸੋ ਨਾਹੀ,
ਧੁੱਪ ਹੈ ਨਹੀਂ ਸੀ, ਆਕਾਸ਼ ਵਿੱਚ ਸਾਰੇ ਹੀ ਬੱਦਲ ਛਾਏ ਹੋਏ,
ਬਹੁਤ ਸਕਾਰ ਸਕਾਰ ਪਿਆਨੇ।
ਸਤਿਗੁਰੂ ਜੀ ਅੰਮ੍ਰਿਤ ਵੇਲਾ ਹੁੰਦਿਆਂ ਹੀ ਗੁਰਸਿੱਖ ਸੂਰਮਿਆਂ ਨੂੰ ਸਤਸੰਗਤ ਜੀ ਹੁਕਮ ਕਰ ਦਿੱਤਾ, ਨਗਾਰੇ ਤੇ ਤੋਂ ਚੋਬਾਂ ਲਾ ਦਿੱਤੀਆਂ, ਭਾਈ ਸ਼ਿਕਾਰ ਚੱਲਣਾ, ਘੋੜਿਆਂ ਤੇ ਚੜ ਜਾਓ।
ਜਿੱਤ ਬਾਸਰ ਕੇ ਗ੍ਰਾਮ ਸਥਾਨੇ,
ਕਿਹੜੀ ਦਿਸ਼ਾ ਵੱਲ ਗਏ ਖਾਲਸਾ ਜੀ? ਜਿੱਧਰ ਗੁਰੂ ਕੀ ਬਡਾਲੀ ਤੋਂ ਪਰੇ ਨੂੰ ਥੋੜਾ ਜਿਹਾ ਬਾਸਰ ਕੇ ਪਿੰਡ ਸੀ, ਥੇ ਹੋਇਆ ਪਿਆ ਹੈ, ਜਿਹੜਾ ਪੁਰਾਣਾ ਥਾਂ ਸੀ, ਇਹ ਗੁਰੂ ਅਮਰਦਾਸ ਸਾਹਿਬ ਜੀ ਦਾ ਸਤਸੰਗ ਜੀ ਅਵਤਾਰ ਸਥਾਨ ਸੀ। ਇਹ ਬਾਸਰ ਕੇ ਪਿੰਡ ਤੋਂ ਬਾਹਰ ਬਾਹਰ ਪਸ਼ੂ ਚਾਰਨ ਵਾਲੇ ਜਿਹੜੇ ਪਾਲੀ ਹੁੰਦੇ ਆ, ਉਹਨਾਂ ਦਾ ਕੋਠਾ ਬਣਾਇਆ ਸੀ ਮੀਂਹ ਆਦਿਕ ਤੇ ਹਨੇਰੀ ਆਦਿਕ ਤੋਂ ਖੜਨ ਵਾਸਤੇ। ਨਾਲ ਹੀ ਕੋਲੇ ਸਤਸੰਗ ਛੱਪੜ ਸੀ ਜਿਹੜਾ ਹੁਣ ਤਲਾਬ ਬਣਿਆ ਹੋਇਆ ਹੈ। ਉਸ ਸਥਾਨ ਦੇ ਉੱਤੇ ਸਤਸੰਗ ਜੀ ਗੁਰਦੁਆਰਾ ਇਸ ਵੇਲੇ ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ, ਉਹਦਾ ਨਾਂ ਸੰਨ ਸਾਹਿਬ ਹੈ ਗੁਰਦੁਆਰੇ ਦਾ,
ਸ੍ਰੀ ਗੁਰ ਅਮਰਦਾਸ ਕੋ ਥਨ,
ਜਿੱਥੇ ਗੁਰੂ ਅਮਰਦਾਸ ਜੀ ਦਾ ਸਥਾਨ ਸੰਨ ਸਾਹਿਬ ਹੈ।
ਕਰ ਦਰਸ਼ਨ ਕੋ ਬੰਧਨ ਠਾਨ,
ਜਦੋਂ ਖਤ ਸੰਗਤ ਜੀ ਨਿਕਲ ਕੇ ਅੰਮ੍ਰਿਤਸਰੋਂ ਗਏ ਉਸ ਦਿਸ਼ਾ ਨੂੰ ਜਾ ਕੇ ਮੱਥਾ ਟੇਕਿਆ ਉਸ ਸਥਾਨ ਤੇ,
ਸੰਗ ਸੁਭਟ ਸਾਧੂ ਅਰ ਭਾਨਾ,
ਭਾਈ ਸਾਧੂ ਜੀ ਭਾਈ ਭਾਨਾ ਸੂਰਮੇ ਨਾਲ ਹਨ।
ਹਰ ਬੰਧਨ ਕੋ ਬਾਕ ਬਖਾਨਾ,
ਹੱਥ ਜੋੜ ਕੇ ਮੱਥਾ ਟੇਕ ਕੇ ਬੇਨਤੀ ਕੀਤੀ,
ਪ੍ਰਭ ਜੀ ਇਹ ਸਥਾਨ ਕਿਸ ਕੇਰਾ,
ਮਹਾਰਾਜ ਜੀ ਇੱਥੇ ਤੁਸੀਂ ਮੱਥਾ ਟੇਕਿਆ। ਸਤ ਸੰਗਤ ਜੀ ਉਦੋਂ ਵੱਡੇ ਵੱਡੇ ਮਹਿਲ ਨਹੀਂ ਸੀ ਉਸਰੇ ਹੋਏ, ਗੁੰਬਦਾਂ ਵਾਲੇ ਗੁਰਦੁਆਰੇ ਨਹੀਂ ਸੀ, ਉਦੋਂ ਤਾਂ ਕੇਵਲ ਸਤਸੰਗ ਜੀ ਮੁਸ਼ਕਿਲ ਨਾਲ ਕੋਈ ਕਿਸੇ ਤੋਂ ਮੰਜੀ ਸਾਹਿਬ ਕੋਈ ਥੜਾ, ਛੋਟੇ ਛੋਟੇ ਸਤਸੰਗ ਜੀ ਸਥਾਨ ਬਣੇ ਹੋਏ ਸੀ। ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਤੁਸੀਂ ਇੱਥੇ ਮੱਥਾ ਟੇਕਿਆ ਹੈ,
ਭਾਉ ਨਿਮਰਤਾ ਧਰਤੁਮ ਤੇ ਹੇਰਾ,
ਬਹੁਤ ਹੀ ਨਿਮਰਤਾ ਤੇ ਭਾਵਨਾ ਦੇ ਨਾਲ ਮਹਾਰਾਜ ਦਰਸ਼ਨ ਕਰ ਰਹੇ ਹੋ ਤੁਸੀਂ, ਇਹ ਕੋਠਾ ਕੀ ਹੈ ਇੱਥੇ?
ਸੁਣ ਸਤਿਗੁਰ ਸਭ ਕਥਾ ਸੁਣਾਈ,
ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੀ ਕਥਾ ਦੱਸੀ,
ਸ੍ਰੀ ਗੁਰ ਅਮਰ ਛਪੇ ਇਸ ਥਾਈ,
ਇਹ ਗੁਰਸਿੱਖੋ ਗੁਰ ਅਮਰਦਾਸ ਜੀ ਇਉਂ ਨਹੀਂ ਪਤਾ ਵੀ ਆਪ ਹੀ ਛੁਪੇ ਸੀ ਆ ਕੇ ਤੀਜੇ ਸਰੂਪ ਦੇ ਅੰਦਰ, ਇਉਂ ਨਹੀਂ ਕਹਿ ਰਹੇ ਅਸੀਂ ਸਾਡਾ ਹੀ ਸਰੂਪ ਸੀ, ਕਹਿਣਗੇ ਭਾਈ ਗੁਰੂ ਅਮਰਦਾਸ ਜੀ ਇਸ ਕੋਠੇ ਵਿੱਚ ਲੁਕੇ ਸੀ ਆ ਕੇ,
ਬ੍ਰਿਧ ਸਾਹਿਬ ਤਬ ਆਏ ਨਕਾਰੇ,
ਕੱਢੇ ਸੀ ਆ ਕੇ ਪ੍ਰਗਟ ਕੀਤੇ ਸੀ ਬਾਬਾ ਬੁੱਢਾ ਸਾਹਿਬ ਜੀ ਨੇ,
ਸੁਣ ਕਰ ਗਾਤ ਆਨੰਦਤ ਸਾਰੇ,
ਇਹ ਸਾਰੀ ਕਥਾ ਸਤਸੰਗ ਜੀ ਵਿਸਥਾਰ ਨਾਲ ਪਿੱਛੇ ਆ ਚੁੱਕੀ ਹੈ। ਜਿਸ ਪ੍ਰਕਾਰ ਜਦੋਂ ਗੋਇੰਦਵਾਲ ਸਾਹਿਬ ਵਸਾਇਆ, ਗੁਰਤਾ ਗੱਦੀ ਦੇ ਮਾਲਕ ਬਣੇ ਗੁਰੂ ਅਮਰਦਾਸ ਸਾਹਿਬ ਜੀ, ਖੰਡੂਰ ਸਾਹਿਬ ਸਤਸੰਗ ਜੀ ਰੌਣਕਾਂ ਹਟ ਗਈਆਂ, ਇੱਥੇ ਰੌਣਕਾਂ ਆਰੰਭ ਹੋ ਗਈਆਂ, ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਰਹੇ, ਦਾਤੂ ਤੇ ਦਾਸੂ ਈਰਖਾ ਕਰਦੇ ਸੀ ਦੋਨੋਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ। ਜਦ ਉਹਨਾਂ ਨੂੰ ਪਤਾ ਲੱਗਿਆ ਸਾਡੇ ਘਰ ਵਿੱਚ ਗਾਗਰ ਪਾਣੀ ਢੋਣ ਵਾਲਾ ਬੁੜਾ ਗੱਦੀ ਲਾ ਕੇ ਗੋਇੰਦਵਾਲ ਸਾਹਿਬ ਬੈਠਣ ਲੱਗ ਗਿਆ, ਨਿਗਾਹ ਥੱਲੇ ਨਹੀਂ ਸੀ ਰੱਖਦੇ ਬਈ ਅਸੀਂ ਗੁਰੂ ਕੇ ਸਾਹਿਬਜ਼ਾਦੇ, ਜਿਹਨੂੰ ਜਲਾਈਆਂ ਵੀ ਕਹਿੰਦੀਆਂ ਸੀ ਅਮਰੂ ਨੂੰ ਥਾਵਾਂ ਤੁਰਿਆ ਫਿਰਦਾ, ਅੱਜ ਉਹ ਇੰਨੀ ਬਰਕਤ ਵਾਲਾ ਹੋ ਗਿਆ। ਦਾਤੂ ਸਤਸੰਗਤ ਜੀ ਬੜੇ ਹੰਕਾਰ ਨਾਲ ਗਿਆ ਕਿ ਮੈਂ ਗੁਰੂ ਕਾ ਪੁੱਤਰ ਹਾਂ। ਸਤਿਗੁਰੂ ਜੀ ਚੌਂਕੀ ਤੇ ਬੈਠੇ ਜੀ, ਜਾ ਕੇ ਛਾਤੀ ਦੇ ਵਿੱਚ ਲੱਤ ਮਾਰੀ, ਕਹਿੰਦੇ ਇੱਥੇ ਆ ਕੇ ਤੂੰ ਬੈਠ ਗਿਆ। ਨਾਲੇ ਸਤਸੰਗਤ ਜੀ ਵੱਧ ਘੱਟ ਬੋਲੇ, ਸਤਿਗੁਰੂ ਜੀ ਸਤਸੰਗ ਜੀ ਚੌਂਕੀ ਤੋਂ ਪਿਛਲੇ ਖੋੜੀ ਡਿੱਗ ਪਏ, ਛੇਤੀ ਦੇਣੇ ਉੱਠ ਕੇ ਦਾਤੂ ਜੀ ਦਾ ਚਰਨ ਪਕੜ ਲਿਆ। ਦਾਤੂ ਜੀ ਮੇਰੇ ਤੋਂ ਗਲਤੀ ਹੋ ਗਈ, ਮੈਂ ਤੁਹਾਡੇ ਘਰ ਦਾ ਦਾਸ ਹਾਂ, ਤੁਸੀਂ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਹੋ, ਮੈਂ ਬੁੜੇ ਦੇ ਹੱਡ ਕੈੜੇ ਨੇ, ਤੁਹਾਡੇ ਕੋਮਲ ਪੈਰ ਦੇ ਉੱਤੇ ਚੋਟ ਨਾ ਵੱਜ ਗਈ ਹੋਵੇ, ਮੈਨੂੰ ਖਿਮਾ ਕਰਿਓ, ਮੇਰੀ ਬੜੀ ਗਲਤੀ ਆ, ਚੰਗਾ ਕੀਤਾ ਮੈਨੂੰ ਸਜ਼ਾ ਦਿੱਤੀ ਤੁਸੀਂ, ਮੇਰਾ ਫਰਜ਼ ਬਣਦਾ ਸੀ ਜਦ ਤੁਸੀਂ ਆਏ ਸੀ ਖਨੂਰ ਸਾਹਿਬ ਤੋਂ, ਮੈਂ ਉੱਠ ਕੇ ਤੁਹਾਡੇ ਚਰਨਾਂ 'ਤੇ ਮੱਥਾ ਟੇਕਦਾ, ਮੈਂ ਬਿਰਧ ਅਵਸਥਾ ਕਰਕੇ ਮੱਥਾ ਟੇਕ ਨਹੀਂ ਸਕਿਆ ਤੁਹਾਨੂੰ, ਚੰਗਾ ਕੀਤਾ ਮੇਰਾ ਹੰਕਾਰ ਕੱਢ ਦਿੱਤਾ ਤੁਸੀਂ, ਪਰ ਤੁਹਾਡੇ ਚਰਨਾਂ 'ਤੇ ਕੋਮਲ 'ਤੇ ਸੱਟ ਵੱਜੀ ਹੋਊ, ਕਿਵੇਂ ਕਰਨੀ। ਖਾਲਸਾ ਜੀ ਇੰਨੇ ਬਚਨ ਨਿਮਰਤਾ ਵਾਲੇ ਕਹਿਣ ਦੇ ਬਾਵਜੂਦ ਵੀ ਕ੍ਰੋਧ ਬੜਾ ਪ੍ਰਬਲ ਹੈ, ਜਿਵੇਂ ਸਤਸੰਗਤ ਜੀ ਜਿਹੜੀ ਕੋਈ ਚੀਜ਼ ਤੇਲ ਨਾਲ ਭਿਉਂਦੀ ਹੈ ਉਹਦੇ 'ਤੇ ਪਾਣੀ ਅਸਰ ਨਹੀਂ ਕਰਦਾ, ਕ੍ਰੋਧ ਨੇ ਇਹੋ ਜਿਹੀ ਨਿਮਰਤਾ ਵਾਲੇ ਬਚਨਾਂ ਦਾ ਅਸਰ ਹੀ ਨਹੀਂ ਹੋਣ ਦਿੱਤਾ ਦਾਤੂ ਦੇ ਸਤਸੰਗਤ ਜੀ ਮਨ ਦੇ ਉੱਤੇ। ਜਦੋਂ ਹੀ ਕਹਿਣ ਲੱਗਾ ਫੇਰ ਬੈਠਾ ਗੱਦੀ 'ਤੇ, ਖਬਰਦਾਰ ਹੋ ਜਾ, ਇਹ ਸੰਗਤਾਂ ਖੰਡੂਰ ਸਾਹਿਬ ਆਇਆ ਕਰਨਗੀਆਂ, ਤੂੰ ਇੱਥੇ ਆ ਕੇ ਆਡੀ ਮੰਜੀ ਲਾ ਕੇ ਬੈਠ ਗਿਆ। ਸਤਿਗੁਰੂ ਜੀ ਕੁਝ ਨਹੀਂ ਬੋਲੇ ਖਾਲਸਾ ਜੀ। ਦਾਤੂ ਤਾਂ ਸਤਸੰਗਤ ਜੀ ਜੋ ਕੁਛ ਸੀ ਉੱਥੋਂ ਲੁੱਟਣਾ ਲੈ ਕੇ ਖੱਚਰ ਦੇ ਉੱਤੇ ਮੁੜ ਗਿਆ, ਜੋ ਕੁਛ ਲੈ ਕੇ ਗਿਆ ਰਾਜ ਚੋਰਾਂ ਨੇ ਲੁੱਟ ਲਿਆ, ਉਹ ਜਿਹੜੇ ਲੱਤ ਮਾਰੀ ਸੀ ਛਾਤੀ 'ਚ ਉਹਦੇ 'ਚ ਪੀੜਾ ਹੋਣੀ ਸ਼ੁਰੂ ਹੋ ਗਈ, ਬੜੇ ਯਤਨ ਕੀਤੇ, ਕੀ ਕਿਹਾ ਕਿ ਦੋਹਤੇ ਆਉਣਗੇ, ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਹੋਣਗੇ, ਉਹ ਤੁਹਾਡੇ ਚਰਨੀ ਹੱਥ ਲਾ ਕੇ ਪੀੜਾ ਚੱਕਣਗੇ। ਖਾਲਸਾ ਜੀ ਖੰਡੂਰ ਸਾਹਿਬ ਜਦੋਂ ਗੁਰੂ ਅਰਜਨ ਦੇਵ ਜੀ ਗਏ ਨੇ ਨਾ, ਉਸ ਵੇਲੇ ਸਤਸੰਗਤ ਜੀ ਜਦੋਂ ਮੱਥਾ ਟੇਕਣ ਲੱਗੇ, ਦਾਤੂ ਟੇਕਣ ਨਾ ਦੇਵੇ, ਗੁਰੂ ਅਰਜਨ ਦੇਵ ਜੀ ਨੇ ਸਤਸੰਗਤ ਜੀ ਹੱਥ ਲਾ ਕਰਕੇ ਪੀੜਾ ਚੱਕੀ ਸੀ, ਨਹੀਂ ਇੰਨਾ ਚਿਰ ਬੜੀ ਭਾਰੀ ਹੈ ਪੀੜਾ ਰਹੀ ਦਾਤੂ ਦੇ ਲੱਤ ਦੇ ਵਿੱਚ। ਸਤਿਗੁਰੂ ਖਿਮਾ ਦੇ ਖਜ਼ਾਨੇ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਰਾਤੋ ਰਾਤ ਕਿਸੇ ਨੂੰ ਦੱਸਿਆ ਨਹੀਂ, ਬਾਸਰ ਕੇ ਸਤਸੰਗ ਜੀ ਜਨਮ ਭੂਮੀ ਸੀ, ਪਿੰਡੋਂ ਬਾਹਰ ਸਤਸੰਗ ਜੀ ਪਸ਼ੂ ਚਾਰਨ ਵਾਲੇ ਲੋਕਾਂ ਦਾ ਪਾਲੀਆਂ ਦਾ ਕੋਠਾ ਬਣਾਇਆ ਸੀ, ਉਹਦੇ ਵਿੱਚ ਵੜ ਕੇ ਬੈਠ ਗਏ, ਅੰਦਰੋਂ ਕੁੰਡਾ ਲਾ ਲਿਆ, ਨਾਲੇ ਉੱਤੇ ਲਿਖ ਦਿੱਤਾ ਕਿ ਜਿਹੜਾ ਇਸ ਨੂੰ ਖੋਲੂਗਾ ਨਾ, ਅਸੀਂ ਉਸ ਨੂੰ ਨਰਕਾਂ 'ਚ ਭੇਜਾਂਗੇ, ਕਾਲਾ ਮੂੰਹ ਕਰਾਂਗੇ। ਉੱਧਰ ਦਿਨ ਚੜ੍ਹਿਆ, ਸੰਗਤਾਂ ਦੇਖਦੀਆਂ ਦਰਬਾਰ 'ਚ ਸਤਿਗੁਰੂ ਜੀ ਤਾਂ ਆਉਂਦੇ ਨਹੀਂ, ਨਾ ਮਹਿਲਾਂ 'ਚ ਗਏ ਨੇ, ਕਿੱਥੇ ਗਏ, ਇੱਧਰ ਦੇਖੋ ਉੱਧਰ ਦੇਖੋ। ਗੁਰੂ ਨਾਨਕ ਦੇਵ ਜੀ ਦਾ ਬਚਨ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਬੁੱਢਾ ਜੀ ਜਿੰਨਾ ਚਿਰ ਤੇਰੀ ਜ਼ਿੰਦਗੀ ਆ ਸਾਡਾ ਸਰੂਪ ਤੇ ਤੋਂ ਲੁੱਕ ਕੇ ਨਹੀਂ ਰਹੂ, ਤੈਨੂੰ ਪਤਾ ਹੋਊ ਅਸੀਂ ਕਿੱਥੇ ਹਾਂ। ਉਸ ਵੇਲੇ ਸਾਰੀਆਂ ਸੰਗਤਾਂ ਸਤਸੰਗ ਬਾਬਾ ਬੁੱਢਾ ਜੀ ਨੂੰ ਪੁੱਛਣ ਲੱਗੀਆਂ, ਬਾਬਾ ਜੀ ਗੁਰੂ ਸਾਹਿਬ ਕਿੱਥੇ ਚਲੇ ਗਏ, ਦੇਖੋ ਵਿਆਸਾ ਦੇ ਮੰਡ 'ਚ ਨਾ ਕਿਤੇ ਬੈਠੇ ਹੋਣ, ਕਾਰਨ ਕੀ ਹੋ ਗਿਆ। ਜਿਵੇਂ ਬਹੁਤਿਆਂ ਸੱਪਾਂ ਦੀ ਮਣੀ ਗੁਆਚ ਜਾਂਦੀ ਆ ਖਾਲਸਾ ਜੀ, ਐਂ ਸਤਿਗੁਰੂ ਜੀ ਦਾ ਸਤਸੰਗ ਜੀ ਦਰਸ਼ਨ ਜਿਹੜੇ ਰੋਜ਼ ਸਿੱਖ ਕਰਦੇ ਸੀ, ਕਿਵੇਂ ਵਿਛੋੜਾ ਝੱਲਦੇ। ਬੜਾ ਮੁਸ਼ਕਲ ਹੋ ਗਿਆ ਸਤਸੰਗਤ ਜੀ, ਸੋਗ ਪੈ ਗਿਆ ਗੋਇੰਦਵਾਲ ਸਾਹਿਬ ਦੇ ਅੰਦਰ। ਬਾਬਾ ਬੁੱਢਾ ਜੀ ਕਹਿਣ ਲੱਗੇ, ਸੰਗਤ ਜੀ ਆਹ ਚੀਨੀ ਘੋੜੀ ਆ ਚਿੱਟੇ ਰੰਗ ਦੀ ਗੁਰੂ ਅਮਰਦਾਸ ਸਾਹਿਬ ਜੀ ਦੀ, ਇਹ ਬੜੀ ਸ਼ਕਤੀਸ਼ਾਲੀ ਹੈ, ਇਹਦੇ 'ਤੇ ਕਾਠੀ ਪਾ ਕੇ ਇਹਨੂੰ ਛੱਡ ਦਿਓ, ਜਿੱਥੇ ਮਹਾਰਾਜ ਹੋਣਗੇ ਚਲੀ ਜਾਊ, ਆਪਾਂ ਮਗਰੇ ਚੱਲਦੇ ਹਾਂ ਇਸ ਦੇ। ਇਹ ਭਾਈ ਪਾਰੋ ਦੀ ਘੋੜੀ ਸੀ ਸਤਸੰਗ ਜੀ। ਭਾਈ ਪਾਰੋ ਨੂੰ ਜਦੋਂ ਮਹਾਰਾਜ ਗੁਰੂ ਅਮਰਦਾਸ ਜੀ ਨੇ ਕਿਹਾ, ਭਾਈ ਪਾਰੋ ਜਾਂ ਗੁਰਤਾ ਗੱਦੀ ਲੈ ਲੈ, ਜੇ ਨਹੀਂ ਗੁਰਤਾ ਗੱਦੀ ਲੈਣੀ ਤਾਂ ਤੂੰ ਐਡਾ ਪਿਆਰਾ ਸਾਡਾ ਸਿੱਖ ਬ੍ਰਹਮ ਗਿਆਨੀ ਹੈ, ਤੈਨੂੰ ਅਸੀਂ ਦੂਜੇ ਸਰੀਰ 'ਚ ਨਹੀਂ ਦੇਖ ਸਕਦੇ, ਆਪਾਂ ਇੱਕ ਮਿੱਕ ਹੋ ਜਾਈਏ, ਅਸੀਂ ਸਰੀਰ ਤਿਆਗ ਦਿੰਦੇ, ਤੂੰ ਗੁਰਤਾ ਗੱਦੀ ਲੈ ਲੈ, ਤੇਰੇ 'ਚ ਸਮਾ ਜਾਵਾਂਗੇ। ਕਹਿੰਦਾ ਨਾ ਮਹਾਰਾਜ, ਮੈਨੂੰ ਸਿੱਖੀ ਬਖਸ਼ੋ, ਮੈਂ ਹੀ ਤੁਹਾਡੇ 'ਚ ਸਮਾ ਜਾਂਦਾ। ਕਹਿੰਦੇ ਚੰਗਾ, ਫਿਰ ਸਰੀਰ ਸਮਾਪਤ ਕਰਦੇ ਡੱਲੇ ਜਾ ਕੇ ਸਤਸੰਗਤ ਜੀ, ਭਾਈ ਪਾਰੋ ਜੀ ਸਮਾ ਗਏ ਸੀ, ਜਿਨ੍ਹਾਂ ਦੀ ਬੰਸ਼ ਵਿੱਚੋਂ ਨਾਰਾਇਣ ਦਾਸ ਜੀ ਛੇਵੇਂ ਪਾਤਸ਼ਾਹ ਦੇ ਸਹੁਰੇ ਹੋਏ, ਬਾਬਾ ਗੁਰੂ ਦਿੱਤਾ ਜੀ ਦੇ ਨਾਨਾ, ਗੁਰੂ ਘਰ ਨਾਲ ਸੰਬੰਧ ਹੋਇਆ। ਉਹ ਭਾਈ ਪਾਰੋ ਜੀ ਨੇ ਸਤਸੰਗ ਜੀ ਸਮਾਇਆ, ਪਹਿਲਾਂ ਸਮਾਉਣ ਤੋਂ ਸੰਗਤਾਂ ਨੂੰ ਕਹਿਤਾ ਸੀ ਡੱਲੇ ਦੀਆਂ ਨੂੰ ਕਿ ਆਹ ਜਿਹੜੀ ਘੋੜੀ ਆ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਭੇਜ ਦਿਓ, ਉੱਥੇ ਚੜ੍ਹਿਆ ਕਰਾਂਗੇ। ਪਿਆਰ ਨਾਲ ਸਤਸੰਗ ਜੀ ਗੁਰੂ ਅਮਰਦਾਸ ਜੀ ਉਸ ਘੋੜੀ 'ਤੇ ਚੜ੍ਹਦੇ ਸੀ, ਬਹੁਤ ਹੀ ਕੂਨੀ ਨਰਮ ਘੋੜੀ ਸੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਘੋੜੀ ਛੱਡੋ, ਘੋੜੀ 'ਤੇ ਕਾਠੀ ਪਾ ਕੇ ਛੱਡ ਦਿੱਤੀ ਸਤਸੰਗਤ ਜੀ, ਸੰਗਤਾਂ ਸਾਰੀਆਂ ਮਗਰ ਲੱਗ ਲਈਆਂ, ਸਿੱਧੀ ਸਤਸੰਗ ਜੀ ਘੋੜੀ ਦੇਖ ਲਓ ਗੋਇੰਦਵਾਲ ਸਾਹਿਬ ਤੋਂ ਬਾਸਰ ਕੇ ਪਹੁੰਚੀ, ਸੰਗਤਾਂ ਮਗਰ ਹਨ। ਜਾ ਕੇ ਘੋੜੀ ਨੇ ਸਤਸੰਗਤ ਜੀ ਹਿਣਕਣਾ ਕੀਤਾ, ਜਾ ਕੇ ਦਰ ਦੇ ਮੂਹਰੇ ਹਿਣਕ ਕੇ ਪ੍ਰਕਰਮਾ ਕਰਕੇ ਫੇਰ ਗੋਡਣੀ ਲਾ ਕੇ ਮੱਥਾ ਟੇਕ ਦਿੱਤਾ। ਸਾਰੀਆਂ ਸੰਗਤਾਂ ਹੈਰਾਨ, ਬਾਬਾ ਬੁੱਢਾ ਜੀ ਕਹਿੰਦੇ ਦੇਖ ਲਿਆ ਮਹਾਰਾਜ ਇੱਥੇ ਹੋਣਗੇ, ਪਤਾ ਸੀ ਨਾਲੇ ਆਪ ਨੂੰ ਵੀ। ਪਰ ਸਤਸੰਗਤ ਜੀ ਘੋੜੀ ਛੱਡਣ ਦੇ ਬਹਾਨੇ ਆ ਗਏ, ਲੈ ਆਏ ਸੰਗਤਾਂ ਨੂੰ। ਜਿਸ ਵੇਲੇ ਲਿਆਏ ਤਖ਼ਤੇ 'ਤੇ ਦੇਖਿਆ ਵੀ ਜਿਹੜਾ ਖੋਲੂਗਾ ਨਰਕਾਂ ਨੂੰ ਭੇਜਾਂਗੇ, ਕਾਲਾ ਮੂੰਹ ਕਰਾਂਗੇ। ਕਹਿੰਦੇ ਸੰਗਤ ਜੀ ਮਹਾਰਾਜ ਤਾਂ ਇੱਥੇ ਹੀ ਨੇ, ਪਰ ਆ ਦਰਵਾਜ਼ੇ 'ਤੇ ਕੀ ਲਿਖਿਆ ਹੋਇਆ, ਆਪਾਂ ਹੁਣ ਕਿਵੇਂ ਖੋਲੀਏ ਦਰਵਾਜ਼ਾ। ਉਸੇ ਵੇਲੇ ਸਤਸੰਗ ਜੀ ਪਰਉਪਕਾਰੀ ਬਾਬਾ ਬੁੱਢਾ ਸਾਹਿਬ ਜੀ ਨੇ ਪਿਛਲੇ ਪਾਸੇ ਪਾੜ ਲਾ ਲਿਆ, ਪਾੜ ਲਾ ਕੇ ਅੰਦਰ ਵੜ ਗਏ, ਅੰਦਰ ਜਾ ਕੇ ਸਤਸੰਗ ਜੀ ਚਰਨ ਪਕੜ ਲਏ। ਜਦੋਂ ਮਹਾਰਾਜ ਦੀ ਸਮਾਧੀ ਖੁੱਲ੍ਹੀ, ਕਹਿੰਦੇ ਬੁੱਢਾ ਜੀ ਆ ਗਏ, ਤਖ਼ਤੇ ਕਿਉਂ ਖੋਲ੍ਹੇ ਹੈ? ਕਹਿੰਦੇ ਮਹਾਰਾਜ ਕਾਹਨੂੰ ਖੋਲ੍ਹੇ ਆ, ਤੁਹਾਡੇ ਦਰਸ਼ਨ ਕੀਤੇ ਹੈ। ਕਹਿੰਦੇ ਚੰਗਾ ਫਿਰ ਖੋਲ੍ਹ ਦੇ ਤਖ਼ਤੇ, ਚਾਨਣ ਹੋ ਗਿਆ ਨਾਲੇ, ਪਿੱਛੇ ਚਾਨਣ ਮਘੋਰੇ ਥਾਈਂ ਨਾਲੇ ਮੂਹਰੇ ਤਾਂ ਸੀਗਾ ਹੀ ਸਤਸੰਗਤ ਜੀ। ਮਹਾਰਾਜ ਸਾਹਿਬ ਜੀ ਜਦੋਂ ਦੇਖਿਆ ਬੜੇ ਪ੍ਰਸੰਨ ਹੋਏ, ਕਹਿੰਦੇ ਚੰਗਾ ਬਾਬਾ ਬੁੱਢਾ ਜੀ, ਜਿਵੇਂ ਇਹ ਪਾੜ ਲਾ ਕੇ ਨਾ ਤੁਸੀਂ ਸਾਡੇ ਦਰਸ਼ਨ ਕੀਤੇ ਨੇ, ਇਉਂ ਇਸ ਪਾੜ ਤਾਂ ਹੀ ਰਹਿਤ ਬਹਿਤ ਵਾਲੇ ਗੁਰਸਿੱਖ ਇੱਥੇ ਇਸ਼ਨਾਨ ਕਰਕੇ, ਜਪਜੀ ਸਾਹਿਬ ਮਨ ਇਕਾਗਰ ਕਰਕੇ ਜਿਹੜੇ ਪਾੜ ਵਿੱਚ ਦੀ ਲੰਘਿਆ ਕਰਨਗੇ, ਇੱਥੇ ਸੰਨ ਵਿੱਚ ਦੀ ਅਸੀਂ ਉਹਨਾਂ ਦੀ ਮੁਕਤੀ ਕਰ ਦਿਆ ਕਰਾਂਗੇ। ਉਦੋਂ ਵੀ ਸਸਤੀ ਮੁਕਤੀ ਲਾ ਦਿੱਤੀ, ਉਦੋਂ 84 ਪਾਠ ਕਰਨੇ ਪੈਂਦੇ ਆ। ਇੱਥੇ ਮਹਾਰਾਜ ਜੀ ਨੇ ਇਹ ਬਚਨ ਕਰ ਦਿੱਤਾ ਸੰਨ ਸਾਹਿਬ। ਸੋ ਖਾਲਸਾ ਜੀ, ਹੁਣ ਵੀ ਸਿਰ ਜਿਹੜੇ ਗੁਰਸਿੱਖਾਂ ਨੂੰ ਬੋਧ ਹੈ, ਜਿਨ੍ਹਾਂ ਨੇ ਸਤਸੰਗ ਜੀ ਕਥਾ ਸੁਣੀ ਹੈ ਜਦੋਂ ਵੀ ਤੀਰਥ ਯਾਤਰਾ ਨੂੰ ਜਾਂਦੇ ਨੇ ਪਿਛਲੇ ਪਾਸੇ ਸਨ ਉਸੇ ਤਰ੍ਹਾਂ ਖਾਲਸਾ ਜੀ ਉਹ ਸੰਗੇ ਮਰਮਰ ਦਾ ਹੁਣ ਉਵੇਂ ਉਵੇਂ ਗੋਲ ਕਰਕੇ ਸਤਸੰਗ ਜੀ ਉਹ ਮਘੋਰਾ ਜਿਹਾ ਲਾਇਆ ਹੋਇਆ ਹੈ ਉੱਥੇ ਗੁਰਦੁਆਰਾ ਸਾਹਿਬ ਪਹਿਲਾਂ ਛੋਟਾ ਸੀ ਉਦੋਂ ਵੀ ਪਿੱਛੇ ਉਸੇ ਤਰ੍ਹਾਂ ਸਨ ਸੀ ਹੁਣ ਵੀ ਸਤਸੰਗ ਜੀ ਉਹ ਜਗ੍ਹਾ ਉਸੇ ਤਰ੍ਹਾਂ ਰੱਖੀ ਹੋਈ ਹੈ ਸੰਗਤਾਂ ਜਾਂਦੀਆਂ ਸਰੋਵਰ 'ਚ ਇਸ਼ਨਾਨ ਕਰਕੇ ਬੈਠ ਕੇ ਸਤਸੰਗ ਜੀ ਜਪਜੀ ਸਾਹਿਬ ਜਿਹੜੇ ਤਾਂ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਉਹ ਪਹਿਲਾਂ ਜਪਜੀ ਸਾਹਿਬ ਪੜ੍ਹਦੇ ਫਿਰ ਪਿਛਲੇ ਪਾਸੇ ਦੀ ਵੜ ਕੇ ਸਤਸੰਗ ਜੀ ਅੰਦਰ ਮਹਾਰਾਜ ਨੂੰ ਮੱਥਾ ਟੇਕ ਕੇ ਫਿਰ ਬਾਹਰ ਨਿਕਲਦੇ ਨੇ ਸਾਹਮਣੇ ਉਹ ਨਹੀਂ ਵੜਦੇ ਪਿਛਲੇ ਪਾਸੇ ਦੀ ਸਤਸੰਗ ਜੀ ਵੜਦੇ ਹੈ। ਸੋ ਉਸ ਸੰਨ ਸਾਹਿਬ ਸਥਾਨ ਦੇ ਉੱਤੇ ਅੱਜ ਮਹਾਰਾਜ ਨੇ ਭਾਵਨਾ ਨਾਲ ਮੱਥਾ ਟੇਕਿਆ ਹੈ ਛੇਵੇਂ ਪਾਤਸ਼ਾਹ ਨੇ। ਨਾਲੇ ਇਹ ਸਾਰਾ ਪ੍ਰਸੰਗ ਦੱਸਿਆ ਭਾਈ ਭਾਨੇ ਨੂੰ ਕਿ ਭਾਈ ਭਾਨਾ ਜੀ ਤੇਰੇ ਪਿਤਾ ਜੀ ਨੇ ਗੁਰੂ ਅਮਰਦਾਸ ਜੀ ਨੂੰ ਪ੍ਰਗਟ ਕੀਤਾ ਸੀ ਇੱਥੇ
ਕਿਤਕ ਸਮੇਂ ਤੈ ਬੈਠਣ ਕਰਕੇ
ਕਿਤਨਾ ਕੁ ਸਮਾਂ ਉੱਥੇ ਬੈਠੇ ਆਪ ਜੀ
ਗਮਨੇ ਪੁਨ ਤਰੰਗ ਪਰ ਚੜ ਕੇ
ਉੱਥੋਂ ਫਿਰ ਘੋੜੇ ਤੇ ਸਵਾਰ ਹੋ ਕੇ ਸੰਗਤਾਂ ਸਮੇਤ ਚੱਲ ਪਏ
ਮੰਦ ਮੰਦ ਮਾਰਗ ਮੈਂ ਜਾਤੇ
ਸਹਿਜੇ ਸਹਿਜੇ ਰਸਤੇ ਜਾ ਰਹੇ ਨੇ ਕਿਹੜਾ ਉਦੋਂ ਸੜਕਾਂ ਸੀ
ਭਾਨੇ ਸੰਗ ਕਰ ਸਭ ਬਾਤੇ
ਭਾਈ ਭਾਨਾ ਨਾਲ ਹੈ ਬਰਾਬਰ ਘੋੜੇ ਦੇ ਉੱਤੇ ਨੇ ਬਾਤਾਂ ਕਰ ਰਹੇ ਨੇ
ਅਰੇ ਵੀਰ ਮੈਂ ਵੀਰਨ ਵੀਰ
ਸੂਰਮਿਆਂ ਦੇ ਵੀ ਸੂਰਮੇ ਸਤਿਗੁਰੂ ਜੀ ਵੀਰ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਜੀ ਬੀੜ ਵਿੱਚ ਜਾ ਕੇ ਵੜ ਗਏ ਜਿਹਨੂੰ ਬਾਬਾ ਬੁੱਢਾ ਜੀ ਦਾ ਬੀੜ ਕਿਹਾ ਜਾਂਦਾ ਖਾਲਸਾ ਜੀ ਇਹ ਗੁਰੂ ਕਾ ਬੀੜ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਰਹਿਣ ਕਰਕੇ ਬਾਬਾ ਬੁੱਢਾ ਜੀ ਦਾ ਬੀੜ ਕਰਕੇ ਉੱਗਾ ਹੋਇਆ ਇਸ ਦਿਸ਼ਾ ਵੱਲ ਨੂੰ ਆਪ ਜੀ ਗਏ ਨੇ
ਬ੍ਰਿਧ ਸਾਹਿਬ ਇਸ ਥਲ ਕੇ ਤੀਰ
ਜਿੱਥੇ ਸਤਸੰਗ ਜੀ ਬਾਬਾ ਬੁੱਢਾ ਜੀ ਝੌਂਪੜੀ ਪਾ ਕੇ ਰਹਿੰਦੇ ਹੁੰਦੇ ਸੀ ਨਾ ਆਪਣੇ ਸਮੇਂ ਚ ਉਹ ਥਾਂ ਦੇ ਨੇੜੇ ਤੇੜੇ ਜਦੋਂ ਗਏ
ਪਾਸ ਚਲਤ ਗੁਰ ਕੇ ਗੁਰਦਾਸ
ਭਾਈ ਗੁਰਦਾਸ ਜੀ ਵੀ ਘੋੜੇ ਦੇ ਉੱਤੇ ਨਾਲ ਸਨ ਮਹਾਰਾਜ ਜੀ ਦੇ
ਤਿਸ ਤਿਸ ਦੇਖ ਕਹਿਓ ਸੁਖ ਰਾਸ
ਆਪ ਅੰਤਰਜਾਮੀ ਬਾਬਾ ਜੀ ਦਾ ਪਤਾ ਤਾਂ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿ ਬਾਬਾ ਜੀ ਇੱਥੇ ਇੱਕ ਝੌਂਪੜੀ ਪਾ ਕੇ ਰਹਿੰਦੇ ਸੀ ਪਰ ਉਹ ਥਾਂ ਅਲੋਪ ਹੋ ਚੁੱਕਿਆ ਸੀ ਸਤਸੰਗ ਜੀ ਝੌਂਪੜੀ ਢਹਿ ਢੂ ਚੁੱਕੀ ਸੀ ਬਾਬਾ ਜੀ ਸਮਾ ਚੁੱਕੇ ਨੇ ਸਮਾਂ ਬਤੀਤ ਹੋ ਗਿਆ ਜੰਗਲ ਦੇ ਵਿੱਚ ਸਤਸੰਗ ਜੀ ਅਨੇਕਾਂ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਮੀਂਹ ਹਨੇਰੀਆਂ ਦੇ ਨਾਲ ਉਸ ਵੇਲੇ ਬਰਾਬਰ ਜੋ ਭਾਈ ਗੁਰਦਾਸ ਜੀ ਜਾ ਰਹੇ ਸੀ ਛੇਵੇਂ ਪਾਤਸ਼ਾਹ ਨੇ ਕਿਹਾ
ਬ੍ਰਿਧ ਸਾਹਿਬ ਕੋ ਬਸਣ ਸਥਾਨ
ਭਾਈ ਗੁਰਦਾਸ ਜੀ ਇਹ ਉਹ ਬੀੜ ਆ ਜਿੱਥੇ ਬਾਬਾ ਬੁੱਢਾ ਜੀ ਵਸਦੇ ਹੁੰਦੇ ਸੀ ਸਾਡੀ ਮਾਤਾ ਵਰ ਲੈਣ ਆਏ ਸੀ ਬਾਬਾ ਜੀ ਤੋਂ
ਕਹਾਂ ਤੇ ਕਰੋ ਪਛਾਣ
ਇਹ ਪਛਾਣ ਤਾਂ ਕਰੋ ਇਹੀ ਬੀੜ ਹੈ ਕਿੱਥੇ ਬਾਬਾ ਜੀ ਆਸਣ ਲਾ ਕੇ ਬੈਠਦੇ ਸੀ ਰਹਿੰਦੇ ਸੀ
ਚਿਰ ਲਗ ਸੰਗ ਰਹੇ ਤੁਮ ਦੋ
ਭਾਈ ਗੁਰਦਾਸ ਜੀ ਤੁਸੀਂ ਚਿਰ ਤੱਕ ਨਾਲ ਰਹੇ ਹੋ ਇੱਥੇ ਬੀੜ ਚਾ ਕੇ ਵੀ ਇਕੱਠੇ ਰਹਿੰਦੇ ਰਹੇ ਹੋ
ਗੁਰ ਕਰਕੇ ਅਗਰੀ ਸਿੱਖ ਜੋ
ਤੁਸੀਂ ਦੋਨੋਂ ਹੀ ਗੁਰੂ ਘਰ ਦੇ ਮੁਖੀ ਸਿੱਖ ਹੋ ਬਾਬਾ ਬੁੱਢਾ ਜੀ ਵਾਂਗੂ ਭਾਈ ਗੁਰਦਾਸ ਜੀ ਤੁਸੀਂ ਵੀ ਹੋ
ਸੁਣਤ ਚੱਲਿਓ ਗੁਰਦਾਸ ਉਗਾਰੀ
ਭਾਈ ਗੁਰਦਾਸ ਜੀ ਨੇ ਛੇਵੇਂ ਪਾਤਸ਼ਾਹ ਦਾ ਹੁਕਮ ਸੁਣ ਕੇ ਖਾਲਸਾ ਜੀ ਇੱਕ ਪਾਸੇ ਨੂੰ ਜੰਗਲ ਦੇ ਵਿੱਚ ਨੂੰ ਘੋੜਾ ਪ੍ਰੇਰਿਆ
ਇਸ ਥਾਨ ਕੀ ਕੀਰ ਚਨਾਰੀ
ਜਾ ਕੇ ਪਛਾਣ ਕੀਤੀ ਕਿ ਮੈਂ ਬਾਬਾ ਬੁੱਢਾ ਜੀ ਦੇ ਕੋਲੇ ਕੁਝ ਸਮਾਂ ਰਿਹਾ ਇੱਥੇ ਬਈ ਆਹ ਜਗ੍ਹਾ ਹੈ ਜਿੱਥੇ ਝੌਂਪੜੀ ਹੁੰਦੀ ਸੀ
ਕਰ ਕਹਿਓ ਆਪ ਇੱਥ ਆਵੋ
ਘੋੜੇ ਨੂੰ ਮੋੜ ਕੇ ਫੇਰ ਹਾਕ ਮਾਰੀ ਇੱਧਰ ਨੂੰ ਪਿੱਛੇ ਹਟ ਕੇ ਮਹਾਰਾਜ ਜੀ ਐਸ ਘਣੇ ਜੰਗਲ ਚ ਨੂੰ ਆਓ
ਚਾਹੋ ਜੋ ਥਲ ਤਿਸ ਦਰਸ਼ਨ ਪਾਵੋ
ਜਿਹੜੇ ਥਾਂ ਨੂੰ ਤੁਸੀਂ ਚਾਹੁੰਦੇ ਹੋ ਥਾਂ ਦੇ ਦਰਸ਼ਨ ਕਰ ਲੋ
ਹੁਣ ਤਬਾਕ ਹੈ ਕੋ ਤਬ ਪ੍ਰੇਰਾ
ਸਤਿਗੁਰੂ ਜੀ ਨੇ ਭਾਈ ਗੁਰਦਾਸ ਦੀ ਆਵਾਜ਼ ਸੁਣ ਕੇ ਘੋੜਾ ਪ੍ਰੇਰਿਆ
ਤੁਰਤ ਪਨੀਤ ਥਾਨ ਕੋ ਹੇਰਾ
ਛੇਤੀ ਦੇਣੇ ਜਾ ਕੇ ਖਾਲਸਾ ਜੀ ਪਨੀਤ ਕਿਹਨੂੰ ਕਹਿੰਦੇ ਨੇ ਪਵਿੱਤਰ 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 ਪਨੀਤ ਉਹ ਥਾਂ ਜਿੱਥੇ ਰਹਿਣ ਵਾਲੇ ਬਾਬਾ ਬੁੱਢਾ ਜੀ ਮਨ ਕਰਕੇ ਵੀ ਪਵਿੱਤਰ ਤਨ ਕਰਕੇ ਵੀ ਪਵਿੱਤਰ ਬਾਣੀ ਕਰਕੇ ਵੀ ਪਵਿੱਤਰ ਮਨ ਬਾਣੀ ਸਰੀਰ ਕਰਕੇ ਆਪਾਂ ਸਤਸੰਗ ਜੀ ਇਸ਼ਨਾਨ ਕਰਕੇ ਪਵਿੱਤਰ ਹੋ ਜਾਂਦਾ ਸਰੀਰ ਪਰ ਮਨ ਤਾਂ ਨਹੀਂ ਪਵਿੱਤਰ ਵਿਸ਼ਿਆਂ ਦਾ ਲਿਬੜਿਆ ਹੋਇਆ ਉਹ ਇੱਥੇ ਪਵਿੱਤਰ ਕਰਨ ਵਾਸਤੇ ਬੈਠੇ ਹਾਂ ਬਾਣੀ ਪਵਿੱਤਰ ਫਿੱਕਾ ਬੋਲੇਗੀ ਤਾਂ ਸਤਸੰਗ ਜੀ ਬਾਣੀ ਨਿੰਦਿਆ ਚੁਗਲੀ ਜੇ ਮੂੰਹੋਂ ਗਏਗੀ ਰਸਨਾ ਤੇ ਮੈਲ ਚੜ ਜਾਵੇਗੀ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਸੋ ਉਹ ਜਿਹੜੀ ਸਤਸੰਗ ਜੀ ਪਵਿੱਤਰ ਭੂਮੀ ਸੀ ਬਾਬਾ ਬੁੱਢਾ ਜੀ ਦੇ ਰਹਿਣ ਵਾਲੀ ਉੱਥੇ ਜਾ ਕੇ ਛੇਵੇਂ ਪਾਤਸ਼ਾਹ ਨੇ ਨਮਸਕਾਰ ਕੀਤੀ
ਜਾਣ ਕਰੀ ਤਬ ਬੰਧਨ
ਪ੍ਰਤੱਖ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਉੱਥੇ ਬੈਠੇ ਹੋਣ ਐ ਭਾਵਨਾ ਨਾ ਛੇਵੇਂ ਪਾਤਸ਼ਾਹ ਨੇ ਮੱਥਾ ਟੇਕਿਆ ਖਾਲਸਾ ਜੀ
ਸਿਮਰ ਸਿਮਰ ਤਨ ਕੇ ਗੁਣ ਬ੍ਰਿੰਦਨ
ਬੈਠ ਗਏ ਉਹਨਾਂ ਦੇ ਗੁਣ ਚੇਤੇ ਕਰਨ ਲੱਗ ਗਏ ਬਾਬਾ ਬੁੱਢਾ ਜੀ ਦੇ ਸੰਗਤਾਂ ਵਿੱਚ
ਪੂਰ ਭਾਵਨਾ ਕਰਕੇ
ਭਾਈ ਭਾਨੇ ਨੂੰ ਵੀ ਪਤਾ ਲੱਗ ਗਿਆ ਕਿ ਇਹ ਮੇਰੇ ਪਿਤਾ ਜੀ ਦਾ ਸਥਾਨ ਹੈ ਰਹਿਣ ਵਾਲਾ ਬੜੀ ਭਾਵਨਾ ਰੱਖੀ
ਨਮਕੀਨ ਪੂਤਲ ਸਿਰ ਧਰ ਕੇ
ਧਰਤੀ ਦੇ ਉੱਤੇ ਮੱਥਾ ਲਾ ਕੇ ਭਾਈ ਭਾਨੇ ਨੇ ਮੱਥਾ ਟੇਕਿਆ
ਅਪਰ ਸਰਵ ਹੀ ਬੰਧਨ ਠਾਨ
ਹੋਰ ਜਿੰਨੀਆਂ ਸਿੱਖ ਸੰਗਤਾਂ ਸੀ ਮੱਥਾ ਟੇਕਦੇ ਪਏ
ਸਿੱਖ ਸ੍ਰੀ ਸਤਿਗੁਰ ਬਾਕ ਬਖਾਨੇ
ਉੱਥੇ ਦੇਖ ਕੇ ਉਸ ਭੂਮੀ ਨੂੰ ਸਤਿਗੁਰੂ ਜੀ ਨੇ ਬਚਨ ਕਹੇ
ਮੰਜੀ ਸੁੰਦਰ ਇਹਾ ਬਣਾਵੋ
ਭਾਈ ਇੱਥੇ ਥੜਾ ਮੰਜੀ ਸਾਹਿਬ ਬਣਾਓ ਹੁਣ ਤਾਂ ਖਾਲਸਾ ਜੀ ਬੜੇ ਸੋਨੇ ਦੇ ਕਲਸਾਂ ਵਾਲੇ ਗੁੰਬਦ ਸੋਭਦੇ ਨੇ ਜੇ ਮਹਾਰਾਜ ਜੀ ਮੰਜੀ ਸਾਹਿਬ ਥੜੇ ਨਾ ਕਾਇਮ ਕਰਦੇ ਅੱਜ ਨਿਸ਼ਾਨੀਆਂ ਸਤਸੰਗ ਜੀ ਅਲੋਪ ਹੋ ਜਾਂਦੀਆਂ ਸੋ ਛੇਵੇਂ ਪਾਤਸ਼ਾਹ ਨੇ ਆਪ ਉੱਥੇ ਸਤਸੰਗ ਜੀ ਕਹਿ ਕੇ ਥੜਾ ਬਣਵਾਇਆ
ਓਤ ਪ੍ਰਾਤ ਕੇ ਸਭ ਸੁਧਰਾਵੋ
ਸਵੇਰ ਹੁੰਦਿਆਂ ਇੱਥੇ ਦੀਵਾਨ ਲਾਉਣਾ ਸਾਰਾ ਇੱਥੇ ਸੁਭਾ ਜਗ੍ਹਾ ਸਾਫ਼ ਕਰੋ
ਆਇਸ ਦੀਨ ਇਸ ਕਰਨ ਆਹਾਰ
ਭੋਜਨ ਲੰਗਰ ਤਿਆਰ ਕਰਨ ਦੀ ਆਗਿਆ ਦੇ ਦਿੱਤੀ
ਫਰਸ਼ ਕਰਾਏ ਥਰੇ ਥਲ ਚਾਰੂ
ਉੱਥੇ ਫਰਸ਼ ਵਿਛਵਾ ਕਰਕੇ ਸਤਿਗੁਰੂ ਜੀ ਸੋਹਣੇ ਥਾਂ ਤੇ ਟਿਕ ਗਏ
ਬੀੜ ਪਯੋ ਗੁਰ ਕੋ ਕਿਸ ਭਾਂਤ
ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕਿਸ ਪ੍ਰਕਾਰ ਬੀੜ ਗੁਰੂ ਕਾ ਹੋਇਆ
ਭਾਨੇ ਪੂਜਨ ਕੀਨ ਬਰਤਾਂਤ
ਭਾਈ ਭਾਨੇ ਨੇ ਪੁੱਛਿਆ ਮਹਾਰਾਜ ਗੁਰੂ ਕਾ ਬੀੜ ਕਿਵੇਂ ਪ੍ਰਗਟ ਹੋਇਆ ਇੱਥੇ ਧਰਤੀ ਗੁਰੂ ਕਿਆਂ ਨੂੰ ਕਿਵੇਂ ਮਿਲੀ
ਸਭ ਸਤਿਗੁਰ ਸਭ ਗਾਥ ਸੁਣਾਈ
ਸਤਿਗੁਰੂ ਛੇਵੇਂ ਪਾਤਸ਼ਾਹ ਨੇ ਭਾਈ ਭਾਨੇ ਨੂੰ ਸਾਰੀ ਕਥਾ ਦੱਸੀ
ਜੈਮਲ ਫਤਿਹ ਸ਼ਾਹ ਲੜਾਈ
ਹੇ ਭਾਈ ਭਾਨੇ ਤੀਸਰੇ ਪਾਤਸ਼ਾਹ ਦੇ ਟਾਈਮ ਅਕਬਰ ਬਾਦਸ਼ਾਹ ਸੀ ਉਹਦਾ ਖੋਟੀ ਆਦਤ ਸੀ ਸੁਭਾਅ ਉਹਦਾ ਰਾਜਪੂਤਾਂ ਦੀਆਂ ਲੜਕੀਆਂ ਦੇ ਡੋਲੇ ਰਹਿੰਦਾ ਸੀ ਜ਼ਬਰਦਸਤੀ ਚਿਤੌੜ ਕਿਲ੍ਹੇ ਦੇ ਰਿਆਸਤ ਦੇ ਮਾਲਕ ਸੀ ਇਹ ਜੈਮਲ ਅਤੇ ਫੱਤਾ ਦੋ ਭਰਾ ਉਹਨਾਂ ਦੀ ਲੜਕੀ ਸੀ ਬੜੀ ਸੁੰਦਰ ਸਰੂਪ ਵਾਲੀ ਉਹ ਕਹਿੰਦਾ ਸੀ ਮੈਨੂੰ ਇਹਦਾ ਨਿਕਾਹ ਦਿਓ ਉਹ ਕਹਿੰਦੇ ਅਸੀਂ ਰਾਜਪੂਤ ਪੁੱਤਰ ਹਾਂ ਮਰ ਜਾਣਾ ਪ੍ਰਮਾਣ ਪਰ ਤੂੰ ਤੁਰਕ ਹੈ ਰਾਜਾ ਤੂੰ ਆਪਣੇ ਥਾਂ ਰਾਜ ਕਰ ਆਪੋ ਆਪਣਾ ਧਰਮ ਹਰ ਇੱਕ ਨੂੰ ਪਿਆਰਾ ਅਸੀਂ ਪੁੱਤਰੀ ਨਹੀਂ ਦੇਣੀ ਗੁੱਸਾ ਧਾਰ ਕਰਕੇ ਅਕਬਰ ਨੇ ਜਾ ਕੇ ਮਹਿਮ ਲੈ ਗਿਆ ਚੜ੍ਹਾ ਕੇ ਫੌਜ 12 ਸਾਲ ਘੇਰਾ ਪਾ ਛੱਡਿਆ ਸੂਰਮੇ ਹਾਰ ਨਹੀਂ ਮੰਨੀ ਸੂਰਮਿਆਂ ਨੇ ਅੱਜ ਵੀ ਗੱਡੀਆਂ ਵਾਲੇ ਤੁਰੇ ਫਿਰਦੇ ਖਾਲਸਾ ਜੀ ਇਹ ਨਿਸ਼ਾਨੀਆਂ ਉਹਨਾਂ ਬਜ਼ੁਰਗਾਂ ਦੀਆਂ ਜਿਨ੍ਹਾਂ ਨੇ ਧਰਮ ਰੱਖਿਆ ਕਿਹਨੂੰ ਨਹੀਂ ਪਤਾ ਪੰਜਾਬ ਦੇ ਅੰਦਰ ਖਾਲਸਾ ਜੀ ਕੀ ਯੂਪੀ ਕੀ ਹਰਿਆਣਾ ਉਹ ਗੱਡੀਆਂ ਵਾਲੇ ਹੁਣ ਤੱਕ ਵੀ ਵਿਚਾਰੇ ਤੁਰੇ ਫਿਰਦੇ ਹਨ ਉਹ ਜਮਲ ਜੈਮਲ ਫਤਿਹ ਹੋਣਾ ਦੀ ਸਤ ਸੰਗਤ ਜੀ ਉਸੇ ਤਰ੍ਹਾਂ ਬੰਸ ਚੱਲੀ ਆ ਰਹੀ ਜਿਸ ਵੇਲੇ ਇਹਨੇ 12 ਸਾਲ ਘੇਰਾ ਘੱਤ ਰੱਖਿਆ ਬੜੇ ਫਕੀਰ ਫਕੀਰ ਮਨਾਏ ਕੋਈ ਕਾਮਨਾ ਨਾ ਪੂਰੀ ਹੋਈ ਉਸ ਵੇਲੇ ਸਤਸੰਗ ਜੀ ਕਿਸੇ ਨੇ ਇਹਨੂੰ ਦੱਸਿਆ ਕਹਿਣ ਲੱਗੇ ਤੁਹਾਨੂੰ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਘਰੋਂ ਮਿਲੀ ਆ ਜੇ ਕੋਈ ਔਕੜ ਆ ਉਸ ਘਰ ਨੂੰ ਮਨਾਓ ਇੱਧਰ ਗੁਰੂ ਅਮਰਦਾਸ ਸਾਹਿਬ ਜੀ ਬੌਲੀ ਸਾਹਿਬ ਦੀ ਸਤਸੰਗਤ ਜੀ ਸੇਵਾ ਆਰੰਭ ਸੀ ਪਾੜ ਪਟਵਾ ਰਹੇ ਸੀ ਪਾੜ ਸਤਸੰਗ ਜੀ ਇਸ ਵੇਲੇ ਪੱਟਿਆ ਜਾਂਦਾ ਕੋਈ ਖੂਹ ਬੌਲੀ ਲਾਉਣਾ ਹੋਵੇ ਜਦੋਂ ਪਾਣੀ ਆਉਂਦਾ ਨਾ ਨੇੜੇ ਤਕਰੀਬਨ 2 ਕੁ ਹੱਥ ਥਾਂ ਛੱਡ ਕੇ ਸਤਸੰਗ ਜੀ ਫਿਰ ਉੱਥੇ ਅਟਕਾ ਦੇਈਦਾ ਫਿਰ ਕੋਠੀ ਉਸਾਰਦੇ ਨੇ ਮਿਸਤਰੀ ਇੱਟਾਂ ਦੀ ਫਿਰ ਲਾਉਣਾ ਸ਼ੁਰੂ ਕਰਦੇ ਨੇ ਫਿਰ ਪੱਟਦੇ ਨੇ ਜਦ ਦੇਖਣ ਵੀ 2 ਹੱਥ ਰਹਿ ਗਿਆ ਥੱਲੇ ਪਾਣੀ ਉੱਥੇ ਸਤਸੰਗ ਜੀ ਬੰਦ ਕਰ ਦਿੰਦੇ ਨੇ ਪਾੜ ਜਦੋਂ ਪਾੜ ਪਟਵਾ ਰਹੇ ਸੀ ਥੱਲੇ ਸਤਸੰਗ ਜੀ ਰੋੜ ਆ ਗਏ ਰੋੜ ਪੱਟਣਾ ਹੋਣ ਜਦੋਂ ਕਹੀ ਮਾਰਨ ਸਿੱਖ ਸਿਰ ਨੂੰ ਆਵੇ ਬੁੜ ਕੇ ਭੋਰਾ ਵੀ ਪੱਟਣਾ ਹੋਣ ਪੱਥਰ ਵਰਗੀ ਧਰਤੀ ਆ ਗਈ ਉੱਧਰ ਤਾਂ ਸਿੱਖ ਸੰਗਤਾਂ ਬੜੀਆਂ ਪਰੇਸ਼ਾਨ ਕਿ ਖਾਉਨੀ ਪਾੜ ਬੰਦ ਹੀ ਕਰਨਾ ਪਊ ਹੋਰ ਥਾਂ ਕਿਤੇ ਪਾੜ ਖੋਲ੍ਹਣਾ ਪਊਗਾ ਇੱਥੇ ਤਾਂ ਪਾਣੀ ਨਹੀਂ ਨਿਕਲ ਰਿਹਾ ਜਿੱਥੇ ਪਾਂਡੂ ਦਾ ਤੱਗ ਹੋਵੇ ਅਤੇ ਪਾਣੀ ਨਹੀਂ ਛੇਤੀ ਆਉਂਦਾ ਰੋੜ ਹੋਣ ਉੱਧਰ ਸਤਸੰਗ ਜੀ ਅਕਬਰ ਦੇ ਬੰਦੇ ਸਰਕਾਰੂ ਭੇਜੇ ਹੋਏ ਆ ਗਏ ਗੁਰੂ ਅਮਰਦਾਸ ਜੀ ਕੋਲੇ ਕਹਿੰਦੇ ਮਹਾਰਾਜ ਜੀ ਚਿਤੌੜ ਦਾ ਕਿਲ੍ਹਾ ਨਹੀਂ ਫਤਿਹ ਹੁੰਦਾ ਸਤਿਗੁਰੂ ਜੀ ਨੇ ਸੁੱਤੇ ਸਿੱਧੀ ਬਚਨ ਕਰ ਦਿੱਤੇ ਜਦ ਨੂੰ ਸਿੱਖ ਵੀ ਆ ਗਏ ਚਰਨਾਂ 'ਚ ਕਹਿੰਦੇ ਮਹਾਰਾਜ ਜੀ ਕਿਰਪਾ ਕਰੋ ਪਾੜ ਬੰਦ ਤਾਂ ਨਹੀਂ ਕਰਨਾ ਪਾਣੀ ਨਹੀਂ ਆਉਂਦਾ ਥੱਲਿਓਂ ਬੌਲੀ ਕਿਵੇਂ ਬਣਾਉਣੀ ਹੈ ਮਹਾਰਾਜ ਕਹਿੰਦੇ ਚੰਗਾ ਭਾਈ ਪਾਣੀ ਕਿਉਂ ਨਹੀਂ ਆਊ ਗੁਰੂ ਕੀ ਬੌਲੀ ਹੈ ਉੱਧਰ ਸਰਕਾਰੂ ਬੰਦੇ ਖੜ੍ਹੇ ਆ ਮਹਾਰਾਜ ਕਿਲ੍ਹਾ ਨਹੀਂ ਫਤਿਹ ਹੁੰਦਾ ਸਤਿਗੁਰੂ ਜੀ ਕਹਿੰਦੇ ਜਬੀ ਬਾਉਲੀ ਕਾ ਕੜ ਟੂਟਾ ਤਵੀ ਚਿਤੌੜ ਛੂਟਾ ਆਹ ਬਚਨ ਕਰ ਦਿੱਤੇ ਗੁਰੂ ਅਮਰਦਾਸ ਜੀ ਨੇ। ਜਦੋਂ ਬੌਡੀ ਦਾ ਕੜ੍ਹ ਫੁੱਟ ਜੂਗਾ ਨਾ, ਪਾਣੀ ਆਜੂ ਥੱਲਿਓਂ, ਉਸ ਵੇਲੇ ਚਿਤੌੜ ਦਾ ਕਿਲਾ ਵੀ ਫਤਿਹ ਹੋਜੂ। ਐਨ ਉਸੇ ਮਿੰਟ ਸਕਿੰਟ 'ਤੇ ਸਤਸੰਗ ਜੀ, ਇੱਧਰ ਬੌੜੀ ਦਾ ਸਤਸੰਗ ਜੀ ਕੜ੍ਹ ਟੁੱਟਿਆ, ਭਾਈ ਮਾਨਕ ਨੂੰ ਕਿਹਾ ਜਾ ਕੇ ਥੌੜਾ ਮਾਰ ਵਿਚਾਰੇ। ਜਦੋਂ ਮਾਰਿਆ ਥੋੜ੍ਹਾ, ਜਿਵੇਂ ਕੰਚ ਫੁੱਟਦਾ ਖੜਸਾ ਜੀ, ਪਾਂਡੂ ਦੇ ਜਿਹੜਾ ਤੱਗ ਸੀ ਟੁੱਟ ਗਿਆ, ਥੱਲਿਓਂ ਪਾਣੀ ਆ ਗਿਆ ਸੀ। ਪਾਣੀ ਐਸਾ ਆਇਆ ਖਾਲਸਾ ਜੀ, ਭਾਈ ਮਾਨਕ ਜੀ ਡੁੱਬ ਗਏ ਸੀ। ਸਾਰੀਆਂ ਸੰਗਤਾਂ ਪਾਣੀ ਆਉਣ ਦੀ ਖੁਸ਼ੀ ਵਿੱਚ ਥਾਂ ਥਾਂ 'ਤੇ ਆਪੋ ਆਪਣੇ ਦੀ ਸਤਸੰਗ ਜੀ ਖੁਸ਼ੀਆਂ ਮਨਾ ਰਹੀਆਂ। ਭਾਈ ਮਾਨਕ ਦੀ ਕਿਸੇ ਨੇ ਪਰਵਾਹ ਹੀ ਨਹੀਂ ਕੀਤੀ, ਸੋਚਿਆ ਨੇ ਵਿੱਚੇ ਹੀ ਰਹਿ ਗਿਆ ਵਿਚਾਰਾ। ਜਦ ਰਾਤ ਨੂੰ ਘਰ ਨਾ ਗਿਆ, ਅਗਲੇ ਦਿਨ ਮਾਈ ਆਈ ਮਾਨਕ ਦੀ ਮਾਂ, ਕਹਿੰਦੀ ਮਹਾਰਾਜ ਜੀ ਮਾਨਕ ਨਹੀਂ ਮੇਰਾ ਘਰ ਗਿਆ। ਹੌਲੀ ਹੌਲੀ ਕਹਿੰਦੀ ਮਹਾਰਾਜ ਬਰਲਾਪ ਕਰੇ ਕਿ ਤੁਸੀਂ ਮਹਾਰਾਜ ਨੂੰ ਥੌੜਾ ਲੈ ਕੇ ਭੇਜਿਆ ਸੀ, ਉਹ ਤਾਂ ਵਿੱਚ ਡੁੱਬ ਗਿਆ ਮਾਨਕ, ਮੇਰੇ 'ਤੇ ਕਿਰਪਾ ਕਰੋ ਮਹਾਰਾਜ। ਕਹਿੰਦੇ ਮਾਤਾ, ਹੀਰੇ ਮਾਨਕ ਤਾਂ ਵੱਡੇ ਵੱਡੇ ਸਮੁੰਦਰਾਂ 'ਚ ਨਹੀਂ ਡੁੱਬਦੇ, ਕੀਮਤ ਉਹਨਾਂ ਦੀ ਬੜੀ ਵੱਡੀ ਵੱਡੀ ਹੁੰਦੀ ਹੈ। ਤੇਰਾ ਮਾਨਕ ਸਾਡੀ ਬੌਲੀ ਡੋਬੂਗੀ, ਸਾਡੀ ਬੌਲੀ ਤਾਂ ਰਹਿੰਦੀ ਦੁਨੀਆ ਤੱਕ ਲੋਕਾਂ ਨੂੰ ਮੁਕਤ ਕਰੂਗੀ, ਤਾਰੂਗੀ, ਤੇਰਾ ਮਾਨਕ ਡੁੱਬੂ ਨਹੀਂ। ਜਾ ਹਾਕ ਮਾਰ ਲਿਆ। ਜਦੋਂ ਖਾਲਸਾ ਜੀ ਮਾਈ ਨੇ ਜਾ ਕੇ ਬੇਮਾਨਕ ਕਹਿ ਕੇ ਹਾਕ ਮਾਰੀ, ਥੋੜ੍ਹਾ ਉਸੇ ਤਰ੍ਹਾਂ ਮੋਢੇ 'ਤੇ ਰੱਖਿਆ, ਸਤਸੰਗ ਜੀ ਪਾਣੀ 'ਚੋਂ ਖੜਕ ਦੇਣੇ ਨਿਕਲਿਆ ਆਇਆ। ਸਤਿਗੁਰ ਮੇਰਾ ਮਾਰ ਜਵਾਲ ਹੈ, ਸਤਿਗੁਰ ਮੇਰਾ ਨਿਤ ਪ੍ਰਤਪਾਲ ਹੈ। ਉਸੇ ਵੇਲੇ ਸਤਸੰਗ ਜੀ ਉੱਧਰ ਕਿਲ੍ਹਾ ਫਤਿਹ ਹੋਇਆ। ਇਹ ਬਾਬ ਅਕਬਰ ਸਤਸੰਗ ਜੀ ਫਿਰ ਦਰਸ਼ਨਾਂ ਨੂੰ ਆਇਆ ਸੀ। ਜਿਸ ਵੇਲੇ ਦਰਸ਼ਨਾਂ ਨੂੰ ਆਇਆ, ਕਹਿੰਦਾ ਮਹਾਰਾਜ ਮੈਂ ਭੇਟਾ ਕਰਨੀ ਚਾਹੁੰਦਾ। ਮਹਾਰਾਜ ਬੇਪਰਵਾਹ, ਕਹਿੰਦੇ ਅਸੀਂ ਤਾਂ ਤੇਰੀ ਭੇਟਾ ਲੈਣੀ ਨਹੀਂ, ਤੂੰ ਐਡੇ ਵੱਡੇ ਪਾਪ ਕਮਾਉਣਾ। ਉੱਧਰ ਸਤਸੰਗ ਜੀ ਜਿਸ ਵੇਲੇ ਕਿਲ੍ਹਾ ਫਤਿਹ ਹੋਇਆ, ਜੈਮਲ ਫਤਿਹ ਹੁਣੀ ਸ਼ਹੀਦੀਆਂ ਪਾ ਗਏ, ਉਹ ਲੜਕੀ ਸਤਸੰਗ ਜੀ ਚਿਖਾ ਬਣਾ ਕੇ ਸਤੀ ਹੋ ਕੇ ਸਤਸੰਗ ਜੀ ਆਪਣਾ ਧਰਮ ਰੱਖਦੀ ਹੋਈ ਬਕੁੰਠ ਨੂੰ ਚਲੀ ਗਈ। ਉਹਨਾਂ ਦੀ ਕੁਰਬਾਨੀ ਸਫਲੀ ਹੋਈ। ਇੱਧਰ ਜਿਸ ਵੇਲੇ ਅਕਬਰ ਸ਼ਰਨ ਵਿੱਚ ਆਇਆ, ਮਹਾਰਾਜ ਕਹਿੰਦੇ ਅਸੀਂ ਨਹੀਂ ਤੇਰੀ ਪਾਪੀ ਦੀ ਭੇਟਾ ਲੈਣੀ, ਜਾ ਚਲਿਆ ਜਾ। ਕਹਿੰਦਾ ਮਹਾਰਾਜ ਕਿਰਪਾ ਕਰੋ, ਤਰਸ ਕਰੋ। ਸਤਿਗੁਰੂ ਜੀ ਕਹਿੰਦੇ ਆਗਿਆ ਦਾ ਪਾਲਣ ਕਰ। ਕਹਿੰਦੇ ਜੋ ਹੁਕਮ ਕਰੋਗੇ। ਸਤਿਗੁਰਾਂ ਨੇ ਉਸ ਵੇਲੇ ਜਿਉਂ ਗਿਣਨ ਲੱਗੇ, ਕਹਿੰਦੇ ਇੱਕ ਤਾਂ ਅੱਗੇ ਵਾਸਤੇ ਰਾਜਪੂਤਾਂ ਦੀਆਂ ਲੜਕੀਆਂ ਦੇ ਡੋਲੇ ਲੈਣੇ ਬੰਦ ਕਰ, ਬੜਾ ਮਹਾਂਪਾਪ ਹੈ। ਕੁਰਬਾਨੀ ਬੜੀ ਜ਼ਬਰਦਸਤ ਹੋ ਚੁੱਕੀ ਹੈ, ਇਦੋਂ ਹੋਰ ਪਰੇ ਤੂੰ ਕੀ ਕਰੇਗਾ। ਉਹ ਮੰਨਿਆ ਸਤਸੰਗ ਜੀ ਕਿ ਅੱਗੇ ਵਾਸਤੇ ਕੰਨਾਂ ਨੂੰ ਹੱਥ ਲਾਇਆ, ਮੈਂ ਇਹ ਕੰਮ ਨਹੀਂ ਕਰਦਾ। ਹਿੰਦੂਆਂ ਦੇ ਤੀਰਥਾਂ 'ਤੇ ਟੈਕਸ ਲਾਇਆ ਹੋਇਆ ਤੁਹਾਡਾ ਕਿ ਹਿੰਦੂ ਘੱਟ ਜਾਣ, ਇਹਨਾਂ ਦਾ ਘੱਟ ਪ੍ਰਚਾਰ ਹੋਵੇ, ਉਹ ਟੈਕਸ ਮਾਫ਼ ਕਰ, ਹਰਿਦੁਆਰ ਵਗੈਰਾ, ਉਹ ਮਾਫ਼ ਕਰਾਇਆ ਖਾਲਸਾ ਜੀ। ਕਾਲ ਪਿਆ ਹੋਇਆ ਸੀ, ਸਾਰੀ ਦੁਨੀਆ ਦੇ ਜ਼ਿਮੀਂਦਾਰਾਂ ਦਾ ਮਾਮਲਾ ਮਾਫ਼ ਕਰ, ਦੇਣਗੇ ਕਿੱਥੋਂ ਜਦ ਫਸਲੀ ਨਹੀਂ ਹੋਈ ਹੈ। ਇਸੇ ਤਰ੍ਹਾਂ ਸਤੀਆਂ ਹੋ ਰਹੀਆਂ ਨੇ, ਚੱਕ ਚੱਕ ਕੇ ਮਾਈਆਂ ਨੂੰ, ਪਤੀ ਮਰ ਜਾਂਦਾ, ਨਾਲ ਚਿਖਾ ਦੇ ਸੁੱਟ ਦਿੰਦੇ ਨੇ ਜ਼ਬਰਦਸਤੀ। ਇਹ ਕਾਨੂੰਨ ਬਣਾ ਦੇ ਕੋਈ ਜ਼ਬਰਦਸਤੀ ਕੋਈ ਇਸਤਰੀ ਨੂੰ ਮਾਰੇ ਨਾ। ਲੜਕੀਆਂ ਮਾਰਨ ਦਾ ਸੁਭਾਅ ਸੀ ਇਹ ਅਜੇ ਸਤਸੰਗਤ ਜੀ, ਬਹੁਤ ਸਾਰੇ ਇਸ ਨੂੰ ਸਤਸੰਗਤ ਜੀ ਬਚਨ ਕਹੇ, ਇਹਨੇ ਸਤ ਕਰਕੇ ਮੰਨਿਆ, ਮਹਾਰਾਜ ਕਿਰਪਾ ਕਰੋ ਹੁਣ ਤਾਂ ਭੇਟਾ ਲੈ ਲਓ। ਫਿਰ ਸਤਸੰਗ ਜੀ 84 ਪਿੰਡਾਂ ਦਾ ਪਟਾ ਇਹਨੇ ਲਿਖ ਕੇ ਦਿੱਤਾ, ਉਹ ਵੀ ਮਹਾਰਾਜ ਦਾ ਪਰਨ ਸੀ ਕਿ ਅਸੀਂ ਨਹੀਂ ਇੱਕ ਪੈਸਾ ਵੀ ਲੈਣਾ ਹੈ, ਆਪਣੇ ਮਾਇਆ ਨਹੀਂ ਨਾ ਨੇੜੇ ਆਉਣ ਦਿੱਤੀ। ਬੀਬੀ ਭਾਨੀ ਦੇ ਨਾਂ ਲਵਾ ਦਿੱਤਾ ਸੀ ਖਾਲਸਾ ਜੀ। ਉਹ ਉਦੋਂ ਦਾ ਇਹ ਬੀੜ ਹੈ ਜਿਹੜਾ ਗੁਰੂ ਕਾ, ਜਿੱਥੇ ਗੁਰੂ ਕੇ ਸਤਸੰਗ ਜੀ ਬਹੁਤ ਸਾਰੇ ਪਸ਼ੂ ਰਹਿੰਦੇ, ਬਾਬਾ ਬੁੱਢਾ ਜੀ ਜੈਸੇ ਗੁਰਮੁਖ ਕਮਾਈਆਂ ਵਾਲੇ ਸਤਸੰਗਤ ਜੀ ਪਸ਼ੂਆਂ ਦੀ ਸੇਵਾ ਕਰਕੇ ਦੁੱਧ ਲੰਗਰ ਵਿੱਚ ਭੇਜਦੇ, ਇਉਂ ਬਾਬਾ ਜੀ ਇੱਥੇ ਬੀੜ 'ਚ ਰਿਹਾ ਕਰਦੇ। ਇਹ ਪ੍ਰਸੰਗ ਸਾਰਾ ਸੁਣਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿ ਹੇ ਗੁਰਸਿੱਖੋ, ਮਾਤਾ ਗੰਗਾ ਜੀ ਸਾਡੀ ਸਾਡੇ ਉਤਪਤੀ ਦੇ ਵਰ ਵਾਸਤੇ ਇੱਥੇ ਬਾਬਾ ਬੁੱਢਾ ਜੀ ਦੀ ਚਰਨ ਸ਼ਰਨ ਵੀ ਇੱਥੇ ਆਈ ਸੀ।
ਚੱਲ ਅਕਬਰ ਸ੍ਰੀ ਗੁਰੂ ਟਿਕ ਆਇਓ।
ਅਕਬਰ ਆਇਆ ਸੀ ਬਾਦਸ਼ਾਹ ਗੁਰੂ ਅਰਜਨ ਗੁਰੂ ਅਮਰਦਾਸ ਜੀ ਕੋਲੇ,
ਮਹਿਮਾ ਜਾਣੀ ਸੀ ਸੁਣਵਾਇਓ,
ਮਹਿਮਾ ਪ੍ਰਤਾਪ ਜਾਣ ਕੇ ਗੁਰੂ ਘਰ ਦਾ ਸਿਰ ਝੁਕਾਇਆ ਅਕਬਰ ਨੇ।
ਇਹ ਸਭ ਅਰਪੇ ਗ੍ਰਾਮ ਅਕੋਰ,
ਇਹ 84 ਪਿੰਡ ਉਦੋਂ ਭੇਟਾ ਕੀਤੇ ਸੀ।
ਬਹੁ ਬਾਰ ਨਿਹੋਰ ਨਿਹੋਰ,
ਬਹੁਤ ਹੀ ਬਣਾ ਬਣਾ ਕੇ ਬਹੁਤ ਵਾਰੀ ਕਹਿ ਕੇ ਬੇਨਤੀਆਂ ਕਰਕੇ ਤਾਂ ਮਹਾਰਾਜ ਨੇ ਭੇਟਾ ਪ੍ਰਮਾਣ ਕੀਤੀ।
ਸਭਕੋ ਬੀੜ ਗੁਰੂ ਟਿਕ ਰਹੇ ਹੋ,
ਉਦੋਂ ਦਾ ਇਹ ਜਿਹੜਾ ਬੀੜ ਹੈ ਗੁਰੂ ਕਾ ਹੈ।
ਬ੍ਰਿੰਦ ਸਾਹਿਬ ਬਹੁਤ ਬਾਸਾ ਲਏ ਹੋ,
ਬਾਬਾ ਬੁੱਢਾ ਜੀ ਨੇ ਬਹੁਤ ਚਿਰ ਬਸਣਾ ਕੀਤਾ ਇੱਥੇ,
ਯਾਦਕ ਬਹੁ ਬਾਕ ਬਲਾਸ,
ਬਹੁਤ ਹੀ ਸੋਹਣੇ ਬਚਨ ਬਿਲਾਸ ਕੀਤੇ ਸੰਗਤਾਂ ਨੇ ਛੇਵੇਂ ਪਾਤਸ਼ਾਹ ਨੇ।
ਕਰਤ ਰਹੇ ਮੁਖ ਕਮਲ ਪ੍ਰਕਾਸ਼,
ਕਮਲ ਵਰਗੇ ਚਿਹਰੇ ਚੋਂ ਸੱਚੇ ਪਾਤਸ਼ਾਹ ਬਚਨ ਕਰਦੇ ਰਹੇ।
ਸੁੰਦਰ ਸੁਖਤ ਸਗਨ ਕਨ ਛਾਇਆ,
ਬੱਦਲਾਂ ਦੀ ਛਾ ਹੋ ਰਹੀ ਹੈ, ਬੜੀ ਸੋਹਣੀ ਸਤ ਸੰਗਤ ਜੀ ਸੰਘਣੀ,
ਸੀਤਲ ਸਮੇਂ ਸਗਨ ਮਨ ਪਾਇਆ,
ਠੰਡੀ ਸਤ ਸੰਗਤ ਜੀ ਹਵਾ ਚੱਲ ਰਹੀ ਹੈ ਸਾਰਿਆਂ ਦੇ ਮਨ ਨੂੰ, ਉਸ ਵੇਲੇ ਵਰਖਾ ਰੁੱਤ ਦਾ ਸਮਾਂ ਚੰਗਾ ਲੱਗਦਾ, ਸੁਭਾਅ ਮਾਨ ਸੋਹਣਾ ਹੈ।
ਕੌਣ ਕੌਣ ਕੋ ਨਿਭਤ ਮੰਦ,
ਹਵਾ ਵੀ ਸਤਸੰਗ ਜੀ ਠੰਡੀ ਠੰਡੀ ਸੋਹਣੀ ਸਹਿਜੇ ਸਹਿਜੇ ਚੱਲ ਰਹੀ ਹੈ।
ਸ੍ਰੀ ਹਰਗੋਬਿੰਦ ਦਿਪਤ ਆਨੰਦ,
ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਜੰਗਲ ਵਿੱਚ ਲਾਈ ਬੈਠੇ, ਜੰਗਲ ਚ ਮੰਗਲ ਲੱਗਿਆ ਹੋਇਆ ਹੈ।
ਦਸਮੇ ਹਰਿਆਵਲ ਦਿਖੀਏ,
ਚਾਰ ਸਵੇਰੇ ਸਤਸੰਗ ਜੀ ਹਰਿਆਵਲ ਹੀ ਹਰਿਆਵਲ ਤਾਂ ਹੈ ਘਾ,
ਇੰਦਰ ਬਧੂ ਬਰਿੰਦੇ ਵਿੱਚ ਪਿਖੀਅਤ,
ਨਿੱਕ ਨਿੱਕੀਆਂ ਸਤਸੰਗ ਜੋ ਜਿਹਨਾਂ ਵੀਰ ਬੋਟੀਆਂ ਕਹਿੰਦੇ, ਲਾਲ ਲਾਲ ਮਖਮਲ ਜੇ ਵਰਗੀਆਂ ਹੁੰਦੀਆਂ, ਉਹ ਥਾਂ ਥਾਂ ਵਰਖਾ ਰੁੱਤ ਵਿੱਚ ਤੁਰੀਆਂ ਫਿਰਦੀਆਂ ਨੇ ਧਰਤੀ ਦੇ ਉੱਤੇ ਆਪਣੇ ਘਾਹ ਵਿੱਚ।
ਜਨ ਅਵਨੀ ਮਨ ਆਨੰਦ ਪੋਈ,
ਇਹ ਮਨ ਸਤਸੰਗ ਜੀ ਧਰਤੀ ਆਪਣਾ ਆਨੰਦ ਬਾਹਰ ਕੱਢ ਰਹੀ ਹੈ। ਸਤਸੰਗ ਜੀ ਜਿਹੜੀਆਂ ਲਾਲ ਲਾਲ ਵੀਰ ਬੋਟੀਆਂ ਹਰਿਆਵਲਤਾ ਵਾਲਾ ਘਾਹ ਹੈ ਦਿਖ ਰਿਹਾ, ਇਹ ਮਾਨੋ ਧਰਤੀ ਬਹੁਤ ਖੁਸ਼ ਹੈ ਕਿ ਅੱਜ ਮਹਾਰਾਜ ਨੇ ਮੇਰੇ ਤੇ ਚਰਨ ਪਾਏ ਨੇ।
ਨੀਲ ਓੜ ਨੀਲੀ ਨੀ ਸੋਈ,
ਇਹ ਮਾਨੋ ਨੀਲੀ ਚੁੰਨੀ ਲਈ ਹੋਈ ਆ ਧਰਤੀ ਨੇ।
ਬਹੁਤ ਬਹਾਰ ਬਲੋਕਤ ਗੁਰੂ,
ਬਹੁਤ ਹੀ ਸਤ ਸੰਗਤ ਜੀ ਬਹਾਰ ਸੋਹਣੀ ਦੇਖਦੇ ਪਏ ਮਹਾਰਾਜ।
ਇਤਿਵਤ ਵਿਚਰਤ ਜਨ ਅਰ ਰੂਹ,
ਇਧਰ ਉਧਰ ਜੰਗਲ ਚ ਵੀ ਵਿਚਰ ਰਹੇ ਨੇ ਜਿਵੇਂ ਸਤ ਸੰਗਤ ਜੀ ਬਬਰ ਸ਼ੇਰ ਹੁੰਦਾ।
ਸਵਾਦ ਬਿਬਦ ਬਿਦ ਤਿਆਰ ਹਾਰਾ,
ਦੁਪਹਿਰ ਦਾ ਲੰਗਰ ਉੱਥੇ ਹੀ ਸਜਿਆ, ਲਾਂਗਰੀਆਂ ਨੇ ਸਤਸੰਗ ਜੀ ਰਸ ਵਸਤ ਲਿਆ ਕੇ ਉੱਥੇ ਜੰਗਲ ਦੇ ਵਿੱਚ ਹੀ ਚੁਰਾ ਪੱਟ ਕੇ ਦੁਪਹਿਰ ਦਾ ਲੰਗਰ ਤਿਆਰ ਕੀਤਾ ਸਵਾਦ ਵਾਲਾ।
ਸੂਪਨ ਕਾਰ ਪਰੋਸਿਓ ਥਾਰਾ,
ਲਾਂਗਰੀਆਂ ਨੇ ਮਹਾਰਾਜ ਵਾਸਤੇ ਵੀ ਸਾਲ ਤਿਆਰ ਕਰਕੇ ਪਰੋਸਿਆ।
ਪਾਵਨ ਅਵਨੀ ਕੋ ਕਰ ਲਿਆਏ,
ਸੋਹਣੇ ਸਤਸੰਗ ਜੀ ਪੋਚਾ ਦੇ ਕਰਕੇ ਲਿਆਏ ਧਰਤੀ ਤੇ।
ਚੰਦਨ ਚੌਂਕੀ ਗੁਰੂ ਸਹਾਏ,
ਚੰਦਨ ਚੌਂਕੀ ਡਾਹ ਦਿੱਤੀ ਮਹਾਰਾਜ ਦੇ ਵਾਸਤੇ।
ਇਹ ਪਾਣੀ ਜੁਗ ਪਾਨ ਪਖਾ ਪਖਾਰੇ,
ਆਪ ਜੀ ਨੇ ਜਲ ਲੈ ਕਰਕੇ ਸਤਸੰਗ ਜੀ ਹੱਥ ਧੋਤੇ।
ਕਮਲ ਕਰੇ ਮੁਖ ਕਮਲ ਸੁਧਾਰੇ,
ਉਸ ਵੇਲੇ ਚੂੜੇ ਕੀਤੇ ਨਾਲੇ ਸਤਸੰਗ ਜੀ ਮੁਖ ਧੋਤਾ।
ਚਿਤ ਬਾਂਛਤ ਭੋਜਨ ਕੋ ਖਾਏ,
ਜਿੰਨੀ ਇੱਛਾ ਸੀ ਭੋਜਨ ਛਕਿਆ ਆਪ ਜੀ ਨੇ।
ਸਭ ਕੋ ਪਹੁੰਚੋ ਸੁਧ ਮੰਗਵਾਏ,
ਖਬਰ ਮੰਗਵਾਈ ਸਾਰੀਆਂ ਸੰਗਤਾਂ ਨੂੰ, ਭੋਜਨ ਪਹੁੰਚ ਗਿਆ ਸਾਰਿਆਂ ਨੇ ਛਕ ਲਿਆ ਕਿ ਨਹੀਂ, ਗੁਰੂ ਘਰ ਵਿੱਚ ਸਤਸੰਗ ਜੀ ਬਿਤਕਰਾ ਨਹੀਂ ਹੈ। ਇਸੇ ਤਰ੍ਹਾਂ ਖਾਲਸਾ ਜੀ, ਕੋਈ ਰਾਜਾ ਸੀ ਉਹ ਸ਼ਿਕਾਰ ਗਿਆ ਕਿਸੇ ਮਹਾਤਮਾ ਦੇ ਆਸ਼ਰਮ ਦੇ ਉੱਤੇ, ਉੱਥੇ ਜਾ ਕੇ ਸਤਸੰਗਤ ਜੀ ਦੁਪਹਿਰ ਦਾ ਜਿਸ ਵੇਲੇ ਸਮਾਂ ਉੱਥੇ ਹੀ ਬਤੀਤ ਕਰਨ ਲੱਗਾ, ਕਹਿਣ ਲੱਗਾ ਲਿਆਓ ਛੇਤੀ ਕਰੋ ਇੱਥੇ ਹੀ ਲੰਗਰ ਸਜਣਾ ਚਾਹੀਦਾ। ਮਹਾਤਮਾ ਨੂੰ ਕਹਿੰਦੇ, ਰਾਜਨ ਕਹਿੰਦਾ, ਹੇ ਮਹਾਤਮਾ ਜੀ ਅੱਜ ਤੁਸੀਂ ਵੀ ਸਾਡੇ ਨਾਲ ਹੀ ਭੋਜਨ ਛਕੋ। ਹੁਣ ਮਹਾਤਮਾ ਦੇ ਮਨ 'ਚ ਤਾਂ ਦਵੈਤ ਨਹੀਂ ਸੀ, ਜਾ ਕੇ ਛੂਟ ਗਏ ਉਹ ਭਰਮਾ ਉਰਕਾ ਤੇ ਸਾਗੇ ਹਿੰਦੂ ਕਿਆ ਤੁਰਕਾ ਹੈ। ਰਾਜੇ ਦੇ ਸਤਸੰਗ ਜੀ ਹੁਣ ਪਦਵੀਆਂ ਹੁੰਦੀਆਂ, ਜਿਹੜਾ ਰਾਜਾ ਸੀ ਉਹਦੇ ਥਾਲ ਵਿੱਚ ਸਤਸੰਗ ਜੀ ਸੋਨੇ ਦਾ ਥਾਲ ਤੇ ਵਿੱਚ ਹੀਰੇ ਮੋਤੀ ਜੜੇ ਹੋਏ ਸੋਹਣਾ ਥਾਲ ਜਿਹਦੇ 'ਚ ਭੋਜਨ ਉਹਨੂੰ ਪਰੋਸਿਆ ਗਿਆ। ਉਦੋਂ ਜਿਹੜੇ ਵਜ਼ੀਰ ਸੀ ਉਹਨਾਂ ਨੂੰ ਕੇਵਲ ਸੋਨੇ ਦੇ ਥਾਲ ਹੀਰੇ ਮੋਤੀ ਨਹੀਂ ਸੀ ਪਰੋਸੇ ਹੋਏ, ਉਦੋਂ ਥੱਲੇ ਵਾਲੇ ਅਹਿਲਕਾਰ ਸੀ ਉਹਨਾਂ ਨੂੰ ਚਾਂਦੀ ਦੇ ਥਾਲ, ਉਦੋਂ ਥੱਲੇ ਵਾਲਿਆਂ ਨੂੰ ਸਤਸੰਗਤ ਜੀ ਫਿਰ ਦੇਖ ਲਓ ਧਾਤੂ ਦੂਸਰੀਆਂ ਪਿੱਤਲ ਆਦਿਕ ਦੇ, ਕਾਂਸੀ ਆਦਿਕ ਦੇ। ਜਦ ਮਹਾਤਮਾ ਨੂੰ ਕੁਟੀਆ 'ਚੋਂ ਸੁਨੇਹਾ ਭੇਜ ਕੇ ਬੁਲਾਇਆ ਜੀ ਅੱਜ ਤੁਸੀਂ ਵੀ ਇੱਥੇ ਭੋਜਨ ਛਕਿਓ, ਜਦੋਂ ਸੰਤ ਗਏ ਸਤਸੰਗ ਜੀ ਕਹਿੰਦੇ ਓਹੋ ਇਹ ਕੀ ਗੱਲ, ਰਾਜਾ ਇਸ ਤਰ੍ਹਾਂ ਕਿਉਂ ਕਰਦਾ ਇੰਨਾ ਬਿਤਕਰਾ। ਉਹਨਾਂ ਕੋਲ ਸਤਸੰਗ ਜੀ ਪਾਰਸ ਦੀ ਵੱਟੀ ਸੀ, ਜਿਉਂ ਪੰਗਤ ਵਿੱਚ ਜਿਵੇਂ ਵਰਤਾਵਾ ਤੁਰਿਆ ਫਿਰਦਾ ਨਾ, ਇਹ ਸਾਰਿਆਂ ਦੇ ਥਾਲਾਂ ਨੂੰ ਸਤਸੰਗਤ ਜੀ ਪਾਰਸ ਦੀ ਵੱਟੀ ਲਾਉਂਦੇ ਤੁਰੇ ਗਏ, ਸਾਰੇ ਥਾਲ ਸੋਨੇ ਦੇ ਬਣਾ ਕੇ ਰੱਖ ਦਿੱਤੇ। ਰਾਜਾ ਬੜਾ ਸ਼ਰਮਿੰਦਾ ਹੋਇਆ ਵੀ ਉਹਨਾਂ ਨਾਲੋਂ ਮੇਰਾ ਫਰਕ। ਸੰਤ ਕਹਿਣ ਲੱਗੇ, ਰਾਜਨ ਹਲੇ ਤਾਂ ਥੋੜਾ ਜਿਹਾ ਫਰਕ ਰੱਖ ਲਿਆ, ਇਹ ਵੀ ਉਡਾ ਦਈਏ। ਉਹ ਕੀ? ਉਹਦੇ ਨਾਲ ਹੀਰੇ ਜਵਾਹਰਾਤ ਦੇ ਵਿੱਚ ਜੜੇ ਹੋਏ ਸੀ ਥਾਲ 'ਚ। ਕਹਿੰਦੇ ਚੱਕ ਦਈਏ ਇਹ ਵੀ ਤੇਰਾ, ਸਾਰਿਆਂ ਦੇ ਨਾਲ ਲਾ ਦਈਏ ਹੀਰੇ ਜਵਾਹਰਾਤ। ਜਦ ਹੀ ਸਤ ਸੰਗਤ ਜੀ ਚੱਕ ਕੇ ਬੱਟੀਆਂ ਬਜਰੀ ਦੀਆਂ ਐਸੀਆਂ ਪੰਗਤ ਵਿੱਚ ਮਾਰੀਆਂ ਮੂਹਰੇ ਮੂਹਰੇ ਥਾਲੀਆਂ ਦੇ, ਜਿੱਥੇ ਜਿੱਥੇ ਸਾਲੀਆਂ ਉਹ ਲੱਗਦੀਆਂ ਜਾਣ, ਸਤਿ ਹੀਰੇ ਮੋਤੀ ਉਹਨਾਂ ਨਾਲ ਵੀ ਜ਼ਿਆਦਾ ਚਮਕਣ। ਰਾਜੇ ਦਾ ਸਾਲ ਹੀ ਨਾ ਉਹਨਾਂ ਚਮਕਿਆ, ਬੜਾ ਸ਼ਰਮਿੰਦਾ ਹੋਇਆ ਰਾਜਾ। ਸੰਤ ਕਹਿਣ ਲੱਗੇ ਇਹ ਹੈ ਸਾਧੂਆਂ ਦੀ ਰਹੁ ਰੀਤੀ, ਇਹ ਹੈ ਧਾਰਮਿਕ ਲੈਣ ਦੇ ਅੰਦਰ ਮਰਜ਼ਾਦਾ। ਤੇਰੇ ਦਰ ਦੇ ਉੱਤੇ ਬਿਤਕਰਾ ਹੈ, ਪਰਮੇਸ਼ੁਰ ਦੇ ਦਰ ਦੇ ਉੱਤੇ ਬਿਤਕਰਾ ਨਹੀਂ ਹੈ। ਇਸੇ ਤਰ੍ਹਾਂ ਖਾਲਸਾ ਜੀ, ਸਤਿਗੁਰੂ ਪਾਤਸ਼ਾਹ ਨੇ ਜਿੱਥੇ ਭੋਜਨ ਛਕਿਆ ਹੈ, ਸਾਰੀਆਂ ਸੰਗਤਾਂ ਦੀ ਵੀ ਖਬਰ ਲਈ ਹੈ, ਕਿਉਂ ਭਾਈ ਕੋਈ ਭੁੱਖਾ ਤਾਂ ਨਹੀਂ ਰਿਹਾ, ਸਾਰਿਆਂ ਨੂੰ ਭੋਜਨ ਛਕਾਇਆ। ਉਸ ਦਿਨ ਤੋਂ ਮਹਾਤਮਾ ਨੇ ਰਾਜੇ ਨੂੰ ਸਿੱਖਿਆ ਦੇ ਦਿੱਤੀ, ਹੇ ਰਾਜਨ ਇਹ ਪਰਜਾ ਦੇ ਸਿਰ 'ਤੇ ਤੂੰ ਰਾਜਾ ਹੈ, ਪਰਜਾ ਤੋਂ ਬਿਨਾਂ ਤੂੰ ਰਾਜਾ ਕਿਹਦਾ ਹੈ, ਇਹ ਪਰਜਾ ਦਾ ਹੀ ਤੂੰ ਇਹ ਤੈਨੂੰ ਭੇਟਾ ਕਰਦੀ ਹੈ, ਤੂੰ ਉਹ ਮਾਇਆ ਲੈ ਕੇ ਸੁੱਖ ਮਾਣਦਾ ਹੈ। ਇਸ ਕਰਕੇ ਜਿਹੜੇ ਮਾਂ ਬਾਪ ਹੁੰਦੇ ਆ, ਪੁੱਤ ਧੀ ਦੀ ਕਮਾਈ ਘੱਟ ਹੀ ਖਾਂਦੇ ਨੇ, ਉਹਨਾਂ ਦਾ ਖਾਣ ਨੂੰ ਜੀ ਨਹੀਂ ਕਰਦਾ, ਵੀ ਸਾਡੀ ਕਮਾਈ ਆਪ ਹੀ ਖਾਈਏ ਤਾਂ ਚੰਗਾ, ਆਪ ਦੇ ਕੇ ਖੁਸ਼ ਨੇ, ਪੁੱਤ ਧੀ ਤੋਂ ਲੈ ਕੇ ਖੁਸ਼ ਨਹੀਂ ਹੁੰਦੇ। ਇਸੇ ਤਰ੍ਹਾਂ ਇਹ ਜਿੰਨੀ ਪਰਜਾ ਤੇਰੇ ਪੁੱਤਰ ਧੀਆਂ ਹੈ, ਇਹਨਾਂ ਦੀ ਮਾਇਆ ਦੇ ਨਾਲ ਤੂੰ ਆਨੰਦ ਨਾ ਮਾਣ, ਇਹਨਾਂ ਦੀ ਸੇਵਾ 'ਚ ਹਾਜ਼ਰ ਹੋ। ਉਸ ਦਿਨ ਤੋਂ ਸਤ ਸੰਗਤ ਜੀ ਧਰਮ ਨੂੰ ਪਰਪੱਕ ਕਰਕੇ ਰਾਜਾ ਸਤਸੰਗ ਜੀ ਧਰਮ ਦਾ ਰਾਜ ਕਰਨ ਲੱਗਿਆ। ਸੋ ਐਸੇ ਸੱਚੇ ਪਾਤਸ਼ਾਹ ਖਾਲਸਾ ਜੀ ਅਤੇ ਬਾਦਸ਼ਾਹਾਂ ਦਾ ਅਤੇ ਗੁਰੂ ਘਰ ਦੇ ਬਾਦਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦਾ ਕੀ ਫਰਕ ਹੈ? ਇਹੀ ਫਰਕ ਹੈ ਸਤਸੰਗਤ ਜੀ, ਤਖ਼ਤ ਤਾਂ ਦਿੱਲੀ ਦਾ ਵੀ ਹੈ, ਤਖ਼ਤ ਅਕਾਲ ਤਖ਼ਤ ਵੀ ਹੈ, ਹੋਰ ਵੀ ਤਖ਼ਤ ਨੇ ਖਾਲਸੇ ਦੇ, ਇਹ ਧਰਮ ਦੇ ਸੰਯੁਕਤ ਤਖ਼ਤ ਨੇ ਖਾਲਸਾ ਜੀ, ਉਹ ਪਾਪ ਦੇ ਗ੍ਰਸੇ ਹੋਏ ਤਖ਼ਤ ਨੇ। ਉੱਥੇ ਦੁਆਇਤ ਦੇ ਸਹਿਤ ਸਤਸੰਗ ਜੀ ਬਾਤਾਂ ਹੁੰਦੀਆਂ, ਇੱਥੇ ਦੁਆਇਤ ਵਾਲੀਆਂ ਨਹੀਂ ਹਨ। ਇੱਥੇ ਸਤਸੰਗਤ ਜੀ ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਵੱਡਾ ਛੋਟਾ, ਸਾਰਿਆਂ ਦਾ ਇੱਕੋ ਜਿਹਾ ਸਤਿਕਾਰ ਇਹਨਾਂ ਤਖ਼ਤਾਂ 'ਤੇ ਹੁੰਦਾ ਹੈ। ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ। ਆ ਭਾਈ ਆਪਾਂ ਤਖ਼ਤ 'ਤੇ ਬੈਠੇ ਹਾਂ, ਇੱਥੇ ਇਹ ਗੁਰੂ ਸਾਹਿਬ ਨੇ ਤਖ਼ਤ ਸਤਸੰਗਤ ਦਾ ਬਣਾਇਆ ਹੈ। ਸੋ ਬੜੇ ਬੜੇ ਤਖ਼ਤ ਸਤਸੰਗ ਜੀ ਪ੍ਰਕਾਸ਼ ਦੇ ਸਹਿਤ ਹੁੰਦੇ, ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀ ਅਰਭਾਨ ਕਿਰਨ ਠਰੂਰ ਹੈ। ਉੱਥੇ ਬੜੇ ਤਖ਼ਤਾਂ ਦੇ ਜਲਾਓ ਬਣਾਏ ਜਾਂਦੇ, ਇਹ ਤਖ਼ਤ ਤੇ ਸਤਸੰਗ ਜੀ ਐਸੀਆਂ ਗਿਆਨ ਦੀਆਂ ਕਿਰਨਾਂ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਜਿਨ੍ਹਾਂ ਗੁਰਮੁਖਾਂ ਨੂੰ ਅਨੁਭਵ ਹੈ ਉਹਨਾਂ ਨੂੰ ਪਤਾ ਕਿ ਲੱਖਾਂ ਸੂਰਜ ਚੰਦਰਮਾ ਚੜ੍ਹ ਜਾਣ, ਇਹੋ ਜਿਹਾ ਪ੍ਰਕਾਸ਼ ਨਹੀਂ ਹੋ ਸਕਦਾ।
ਤਬ ਦਾਸਨ ਪਰਯੰਕਟ ਸਾਵਾ,
ਉਸ ਵੇਲੇ ਭੋਜਨ ਛਕਿਆ ਸੰਗਤਾਂ ਨੇ, ਮਹਾਰਾਜ ਵਾਸਤੇ ਜੰਗਲ ਦੇ ਵਿੱਚ ਹੀ ਸਤਸੰਗ ਜੀ ਪਣਗ ਡਾਹ ਦਿੱਤਾ ਬਿਰਛ ਥੱਲੇ,
ਆਸ ਤਰਨ ਉਜਲ ਸੋ ਛਾਵਾ,
ਬੜਾ ਸੋਹਣਾ ਬਿਸਤਰਾ ਉਜਲ ਵਿਛਾ ਦਿੱਤਾ,
ਇਸ ਪਰ ਪੌਡੇ ਹਿਤ ਬਿਸਰਾਮ,
ਸਤਿਗੁਰੂ ਜੀ ਦੁਪਹਿਰ ਦਾ ਸਮਾਂ ਹੈ, ਆਰਾਮ ਕਰਨ ਵਾਸਤੇ ਬਿਰਾਜ ਗਏ, ਠੰਡੀ ਹਵਾ ਚੱਲ ਰਹੀ,
ਉੱਠੇ ਪੁਣੇ ਦਿਨ ਬਾਕੀ ਜਾਮ,
ਜਦੋਂ ਦੇਖਿਆ ਖਾਲਸਾ ਜੀ ਢਾਈ ਕੁ ਵੱਜ ਗਏ, ਦੁਪਹਿਰਾ ਢਲ ਗਿਆ, ਉੱਠ ਖੜੇ,
ਕਰਿਓ ਪਾਨ ਸੁੱਖਾ ਸੁਖਦਾਏ,
ਉਸ ਵੇਲੇ ਸੁੱਖਾ ਆਦਿਕ ਸਤਸੰਗ ਜੀ ਸਰਦਾਈ ਰਗੜੋ ਰਗੜੀ ਹੋਈ, ਨੰਗਾ ਭੁੱਖਾ ਰਿਹਾ ਨਾ ਕੋਈ, ਗੁਰੂ ਕੇ ਸਿੱਖਾਂ ਨੇ ਰਗੜੇ ਲਾਏ, ਸਰਦਾਈਆਂ ਛਕੀਆਂ,
ਸੁਚਤਾ ਕਰ ਸਨਾਨ ਹਰ ਖਾਏ,
ਸਾਰੇ ਥਾਂ ਥਾਂ ਤੇ ਪਿਛਲੇ ਪਹਿਰ ਦੇ ਇਸ਼ਨਾਨ ਕੀਤੇ,
ਪਹਿਰੇ ਬਸਤਰ ਬਿਸਤ ਬਰ ਚੀਨੇ,
ਸੋਹਣੇ ਬਸਤਰ ਆਪ ਜੀ ਨੇ ਉੱਜਲ ਪਹਿਨੇ ਬਰੀਕ,
ਸ਼ਸਤਰ ਜਸੋ ਜਥੋ ਜਤ ਧਾਰਨ ਕੀਨੇ,
ਜੈਸੇ ਜੋਗ ਸੀ ਫੇਰ ਸ਼ਸਤਰ ਧਾਰ ਲਏ,
ਹਲ ਮੰਜੀ ਕੇ ਪੁਣ ਚਲੇ ਆਏ,
ਫੇਰ ਸਤ ਸੰਗਤ ਜੀ ਆਪ ਜੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਹੈ, ਮੰਜੀ ਸਾਹਿਬ ਬਣਾ ਦਿੱਤਾ, ਉੱਥੇ ਆਏ,
ਪੁਣ ਥਾਨ ਇਹੋ ਉਚਰਤ ਭੈ,
ਇੱਥੋਂ ਸਤ ਸੰਗਤ ਜੀ ਪਵਿੱਤਰ ਕਹਿੰਦੇ ਰਹੇ, ਭਾਈ ਇਹ ਪਵਿੱਤਰ ਜਗ੍ਹਾ ਹੈ,
ਜੋ ਨਰ ਦਰਸ਼ਨ ਕੇ ਹਿਤ ਆਵੇ,
ਜੋ ਵੀ ਸਾਡੇ ਸਿੱਖ ਇੱਥੇ ਦਰਸ਼ਨਾਂ ਨੂੰ ਆਇਆ ਕਰਨਗੇ,
ਕਿਉਂ ਨਾ ਕਾਮਨਾ ਮਨ ਕੀ ਪਾਵੇ,
ਉਹਨਾਂ ਦੀ ਕਿਉਂ ਨੀ ਕਾਮਨਾ ਪੂਰੀ ਹੋਵੇਗੀ, ਸਭ ਕਾਮਨਾ ਪੂਰੀਆਂ ਹੋਣਗੀਆਂ,
ਸਮਾਂ ਪਾਏ ਮੇਲਾ ਲੱਗ ਜਾਏ ਹੈ,
ਸਮਾਂ ਆਊ ਮਹਾਰਾਜ ਕਹਿੰਦੇ ਇੱਥੇ ਜੋੜ ਮੇਲਾ ਲੱਗਿਆ ਕਰੇਗਾ,
ਅਸ਼ਟ ਕੋਸ਼ ਗੁਰਪੁਰ ਤੇ ਅਹਿ,
ਇਹ ਗੁਰਪੁਰੀ ਅੰਮ੍ਰਿਤਸਰ ਤੋਂ 6 ਕੋਹਦੀ ਵਿੱਥ ਤੇ ਆ ਖਾਲਸਾ ਜੀ ਤਕਰੀਬਨ, ਮਹਾਰਾਜ ਕਹਿੰਦੇ ਭਾਈ ਇੱਥੇ ਜੋੜ ਮੇਲੇ ਲੱਗਿਆ ਕਰਨਗੇ, ਕਿੱਥੇ ਸਤਸੰਗ ਜੀ ਜੰਗਲ ਸੀ, ਅੱਜ ਗੁਰਸਿੱਖੋ ਉੱਥੇ ਸ਼ਹਿਰ ਬਣਿਆ ਪਿਆ ਹੈ। ਪਹਿਲਾਂ ਵੀ ਦਾਸ ਨੇ ਤਕਰੀਬਨ ਸਤ ਸੰਗਤ ਜੀ 20-25 ਸਾਲ ਪਹਿਲਾਂ ਦਰਸ਼ਨ ਕੀਤੇ, ਆ ਪਿਛਲੇ ਸਾਲ ਦਰਸ਼ਨ ਕੀਤੇ, ਉਦੋਂ ਦਾ ਅਤੇ ਹੁਣ ਦਾ ਜ਼ਮੀਨ ਸਮਾਨ ਦਾ ਫਰਕ ਹੈ। ਕਿੱਥੇ ਮਸਾਂ ਸੜਕਾਂ ਹੀ ਉਦੋਂ ਥੋੜ੍ਹੀਆਂ ਥੋੜ੍ਹੀਆਂ ਨਿਕਲੀਆਂ ਸੀ, ਹੁਣ ਉੱਥੇ ਸਤਸੰਗ ਜੀ ਪਤਾ ਹੀ ਲੱਗਦਾ ਵੀ ਉਹ ਪਹਿਲੀ ਜਗ੍ਹਾ ਕਿਹੜੀ ਹੈ। ਸ਼ਹਿਰ ਹੀ ਸਤਸੰਗ ਜੀ ਬਣਿਆ ਪਿਆ ਹੈ ਝਬਾਲ ਤੱਕ।
ਹੈ ਅਰੂੜ ਭਏ ਤਬ ਪ੍ਰੇਰਾ,
ਸਤਿਗੁਰੂ ਜੀ ਸਤਸੰਗ ਜੀ ਮੱਥਾ ਟੇਕ ਕੇ ਯਾਤਰਾ ਕਰਕੇ ਬੀੜ ਸਾਹਿਬ ਦੀ, ਨਾਲੇ ਬਸਰ ਕੇ ਦੀ, ਆਪ ਜੀ ਘੋੜੇ ਨੂੰ ਪ੍ਰੇਰ ਕੇ ਵਾਪਸ ਮੁੜੇ।
ਹੇਰਤ ਖੇਲ ਅਖੇਰ ਕਨੇਰਾ,
ਰਾਹ ਵਿੱਚ ਸ਼ਿਕਾਰ ਖੇਡਦੇ ਆ ਰਹੇ ਨੇ ਘਣਾ।
ਸੁਦਾ ਸਰੋਵਰ ਕੋ ਚਲ ਆਏ,
ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ।
ਸੰਗ ਸਰਬ ਹੀ ਪਟ ਸਮਦਾਏ,
ਸਾਰੇ ਗੁਰਸਿੱਖ ਸੂਰਮੇ ਨਾਲ ਹਨ।
ਤਖ਼ਤ ਅਕਾਲ ਸੁ ਲਗੇ ਦੀਵਾਨ,
ਆ ਗਏ ਸਤਸੰਗ ਜੀ ਟਾਈਮ ਸਿਰ, ਸ਼ਾਮ ਦਾ ਦੀਵਾਨ ਸੋਦਰ ਦਾ ਟਾਈਮ ਦੇ ਦੀਵਾਨ ਲੱਗਦਾ ਜਿਵੇਂ ਆਪਾਂ ਇਸ ਵੇਲੇ ਸਜਦੇ ਹਾਂ। ਇਹ ਗੁਰੂ ਘਰ ਸੁਬਹਾ ਸ਼ਾਮ ਦੀਵਾਨ ਦੀ ਮਰਿਆਦਾ ਭਾਈ ਗੁਰੂ ਕਿਆਂ ਤੋਂ ਚੱਲੀ ਆ ਰਹੀ ਹੈ। ਅੱਜ ਵੀ ਸਤਸੰਗ ਜੀ ਉਸੇ ਤਰ੍ਹਾਂ ਪ੍ਰਪੱਕ ਹੈ।
ਦੇਖ ਉੱਠੇ ਸਭ ਹਿੱਤ ਸਨਮਾਨ,
ਜਿਹੜੀਆਂ ਸੰਗਤਾਂ ਅੰਮ੍ਰਿਤਸਰ ਦੀਵਾਨ ਚ ਬੈਠੀਆਂ ਸੀ ਮਹਾਰਾਜ ਸਤਿਕਾਰ ਵਾਸਤੇ ਉੱਠੀਆਂ,
ਵੰਦਨ ਕਰ ਬੈਠੇ ਤੇ ਸਮੇਂ,
ਮੱਥਾ ਟੇਕ ਕਰਕੇ ਉਸ ਸਮੇਂ ਬੈਠ ਗਏ। ਇਸੇ ਕਰਕੇ ਖਾਲਸਾ ਜੀ ਗੁਰੂ ਸਾਹਿਬ ਆਏ ਨੇ, ਸੰਗਤਾਂ ਨੇ ਉੱਠ ਕੇ ਸਤਿਕਾਰ ਕੀਤਾ। ਸੋ ਖਾਲਸਾ ਜੀ ਹੁਣ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ, ਭਾਵੇਂ ਕੋਈ ਕਿੱਡਾ ਵੱਡਾ ਸਾਧੂ ਮਹਾਤਮਾ ਸੰਤ ਆ ਜਾਵੇ, ਕਦੇ ਸੰਗਤ ਨੇ ਉੱਠਣਾ ਨਹੀਂ ਹੈ। ਚਾਹੇ ਕੋਈ ਵੀ ਆ ਖਾਲਸਾ ਜੀ, ਕਦੇ ਜਕਾਰੇ ਆਦਿਕ ਭਾਵੇਂ ਛੱਡਦੇ ਨੇ, ਪਰ ਨਹੀਂ ਯੋਗ ਨਹੀਂ ਹਨ। ਜੋ ਅਦਬ ਸਤਸੰਗ ਜੀ ਮਹਾਰਾਜ ਜੀ ਦਾ ਉਹ ਉਹੀ ਕਰਨਾ ਚਾਹੀਏ। ਜਿੰਨੇ ਵਿਅਕਤੀ ਨੇ ਜੇ ਕੋਈ ਸਤਸੰਗ ਜੀ ਮਾਣਨੀ ਕੋਈ ਸਤਿਕਾਰਯੋਗ ਹਸਤੀ ਹੈ, ਉਹਦਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਿੰਨਾ ਮਰਜ਼ੀ ਸਤਿਕਾਰ ਕਰ ਲਓ। ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਇੱਥੇ ਤਾਂ ਭਾਈ ਪੂਜਨ ਵੀ ਸਤਿਕਾਰ ਵੀ ਗੁਰੂ ਕਾ ਹੀ ਹੋਵੇਗਾ। ਜੇ ਆਪਸ ਵਿੱਚ ਵੀ ਇੱਕ ਦੂਜੇ ਨੇ ਚਰਨਾ ਤੇ ਗੁਰਸਿੱਖਾਂ ਨੇ ਮੱਥਾ ਟੇਕਣਾ, ਜੋ ਦੀਸੇ ਗੁਰਸਿੱਖੜਾ ਤੇ ਨਿਬ ਨਿਬ ਲਾਗੋ ਪਾਏ ਜੀਓ। ਕੱਟੜ ਖਾਲਸਾ ਤਾਂ ਬਹੁਤ ਉਲਟੋ ਹੈ, ਕਹਿੰਦੇ ਫਤਿਹ ਬੁਲਾਇਆ ਕਰੋ, ਪਰ ਸਤਸੰਗਤ ਜੀ ਪੈਰੀ ਪੈਣਾ ਜੱਗ ਵਰਤਾਇਆ। 9 ਸਰੂਪਾਂ ਤੱਕ ਗੁਰਸਿੱਖ ਪੈਰੀ ਪੈਣਾ ਕਹਿੰਦੇ ਹੁੰਦੇ ਸੀ, ਜਿਵੇਂ ਨੌਹਾਂ ਕਹਿੰਦੀਆਂ ਸੱਸ ਨੂੰ ਸਭ ਪੈਰੀ ਪੈਂਦੀ ਆ। ਇਉਂ ਖਾਲਸਾ ਜੀ ਗੁਰਸਿੱਖ ਦੂਜੇ ਦੇ ਚਰਨਾਂ ਨੂੰ ਹੱਥ ਲਾਇਆ ਕਰਦੇ ਸੀ। ਇਹ 10ਵੇਂ ਪਾਤਸ਼ਾਹ ਨੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਬਣਾਉਣ ਦੀ ਮਰਯਾਦਾ ਤੋਰੀ ਹੈ। ਵਾਸਤਵ ਵਿੱਚ ਸਤਸੰਗਤ ਜੀ ਚਰਨਾਂ ਤੇ ਮੱਥਾ ਟੇਕਣ ਨਾਲ ਘਟਦਾ ਕੁੱਖ ਨਹੀਂ ਹੈ, ਉਹਦੇ 'ਚ ਵਾਧਾ ਹੀ ਹੈ। ਪਰ ਲਵਾਉਣ ਵਾਲਾ ਜਿਹੜਾ ਹੋਊਗਾ ਉਹ ਘਾਟਾ ਤਾਂ ਉਹਨੂੰ ਹੀ ਪੈਣਾ, ਉਹ ਆਪਣਾ ਸੋਚ ਲਵੇ ਵੀ ਮੈਂ ਕਿੱਥੇ ਖੜਾ ਹਾਂ। ਇਸ ਕਰਕੇ ਖਾਲਸਾ ਜੀ ਗੁਰੂ ਸਾਹਿਬ ਦੇ ਸਾਹਮਣੇ ਕਦੇ ਮੱਥਾ ਨਹੀਂ ਟਿਕਾਉਣਾ, ਨਾ ਕਿਸੇ ਨੂੰ ਟੇਕਣਾ ਹੈ, ਇਹ ਗੁਰੂ ਘਰ ਦੀ ਮਰਯਾਦਾ।
ਸੋਦਰ ਪਟ ਸਗਰੇ ਤਬ ਨਿਮੇ,
ਸਾਰਿਆਂ ਨੇ ਸੋਦਰ ਰਹਿ ਰਹਿ ਦਾ ਪਾਠ ਹੋਇਆ, ਮੱਥਾ ਟੇਕਿਆ।
ਸ੍ਰੀ ਗੁਰ ਉੱਠ ਹਰਿਮੰਦਰ ਗਏ,
ਸਤਿਗੁਰੂ ਜੀ ਉੱਥੋਂ ਉੱਠ ਕੇ ਹਰਿਮੰਦਰ ਸਾਹਿਬ ਗਏ ਮੱਥਾ ਟੇਕਣ। ਅਕਾਲ ਤਖ਼ਤ ਤੋਂ ਦੀਵਾਨ ਦੀ ਸਮਾਪਤੀ ਤੋਂ
ਕਰੀ ਪ੍ਰਦਰਸ਼ਨਾ ਬੰਦਤ ਪਏ,
ਪਰਿਕਰਮਾ ਕਰਕੇ ਮੱਥਾ ਟੇਕਦੇ ਪਏ।
ਉਨਜ ਮੰਦਰ ਗਏ ਗਸਾਈ,
ਰਾਤਰੀ ਦਾ ਪ੍ਰਵੇਸ਼ ਹੋਈ ਸਤਸੰਗਤ ਜੀ ਮੰਦਰਾਂ ਮਹਿਲਾਂ ਚ ਚਲੇ ਗਏ।
ਸੁਪਤ ਜਥਾ ਸੁਖ ਰਾਤ ਬਤਾਈ,
ਜੈਸੇ ਜੋਗ ਸੀ ਸੁਖ ਨਾਲ ਸੌ ਕੇ ਰਾਤ ਬਤੀਤ ਕੀਤੀ।
ਭਈ ਪ੍ਰਭਾਤ ਕੀਨ ਤਨ ਮੰਜਨ,
ਜਦੋਂ ਸਵੇਰ ਹੋਈ ਇਸ਼ਨਾਨ ਕੀਤਾ ਆਪ ਜੀ ਨੇ,
ਬੈਠੇ ਗੁਰ ਚੋ ਦਿਸ ਮਿਲ ਸਵਜਨ,
ਆਪ ਜੀ ਸਰੋਵਰ ਦੇ ਕਿਨਾਰੇ ਤੇ ਬੈਠੇ ਨੇ, ਚਾਰ ਸਵੇਰੇ ਸਿਆਣੇ ਸਿਆਣੇ ਸਿੱਖ ਬੈਠੇ ਹਨ।
ਦੋਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ,
ਇਸ ਪ੍ਰਕਾਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ
ਕੀਤਕ ਦਿਵਸ ਬਤਾਏ,
ਕਿਤਨੇ ਕ ਜਦੋਂ ਦਿਨ ਖਾਲਸਾ ਜੀ ਬਤੀਤ ਕੀਤੇ ਅੰਮ੍ਰਿਤਸਰ।
ਪਾਵਸ ਮਾਸ ਸੋ ਭਾਦਰ ਪਦ,
ਜਦ ਨੂੰ ਖਾਲਸਾ ਜੀ ਭਾਦੋਂ ਦਾ ਮਹੀਨਾ ਚੜ ਗਿਆ।
ਆਵਤ ਭਾ ਸੁਖਦਾਏ,
ਸੁਖ ਦੇਣੇ ਵਾਲਾ ਭਾਦੋਂ ਦਾ ਮਹੀਨਾ ਜਦੋਂ ਚੜਿਆ।
ਭਈ ਇੱਕ ਦਿਨ ਬੈਠੇ ਕਿਰਪਾ ਨਧਨ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਇੱਕ ਦਿਨ ਬੈਠੇ ਸਨ।
ਬ੍ਰਿੰਦ ਮਸੰਦਨ ਸੰਗ ਬਖਾਨ,
ਸਾਰੇ ਮਸੰਦਾਂ ਮੁਖੀਆਂ ਨੂੰ ਕਿਹਾ
ਲਿਖੋ ਹੁਕਮਨਾਮੇ ਸਭ ਥਾਨ,
ਕਹਿੰਦੇ ਭਾਈ ਸਾਰੀਆਂ ਸਿੱਖ ਸੰਗਤਾਂ ਨੂੰ ਹੁਕਮਨਾਮੇ ਲਿਖ ਦਿਓ, ਸਾਰਿਆਂ ਇਲਾਕਿਆਂ ਵਿੱਚ ਭੇਜ ਦਿਓ ਚਿੱਠੀਆਂ।
ਜੈ ਸਿੱਖ ਸੰਗਤ ਐ ਮਹਾਨ,
ਜਿੱਥੇ ਵੀ ਗੁਰੂ ਨਾਨਕ ਦੇਵ ਦੇ ਘਰ ਦੀ ਸਿੱਖ ਸੰਗਤ ਵਸਦੀ ਆ ਨਗਰਾਂ ਚ,
ਤੀਰਥ ਤਰਨ ਤਾਨ ਚਲੇ ਆਵੇ।
ਐਤਕੀ ਭਾਦੋਂ ਦੇ ਮਹੀਨੇ ਦੀ ਅਮਾਵਸ ਨੂੰ ਮੱਸਿਆ ਵਾਲੇ ਦਿਨ ਸਾਰੀਆਂ ਸੰਗਤਾਂ ਤਰਨ ਤਾਰਨ ਸਾਹਿਬ ਜ਼ਰੂਰ ਆਉਣ। ਹੁਣ ਵੀ ਸਤਸੰਗਤ ਜੀ ਭਾਵੇਂ ਹਰੇਕ ਮੱਸਿਆ ਨੂੰ ਜੋੜ ਮੇਲਾ ਤਰਨ ਤਾਰਨ ਸਾਹਿਬ ਹੁੰਦਾ ਹੈ, ਭਾਦੋਂ ਦੀ ਮੱਸਿਆ ਨੂੰ ਮਹਾਰਾਜ ਨੇ ਬਹੁਤ ਵੱਡਾ ਮਹਾਤਮ ਕਿਹਾ ਹੈ। ਸੋ ਆਪ 6ਵੇਂ ਪਾਤਸ਼ਾਹ ਸਤਸੰਗਤ ਜੀ ਮੱਸਿਆ ਦਾ ਪੁਰਬ ਮਨਾਉਣ ਵਾਸਤੇ ਤਿਆਰੀਆਂ ਕਰ ਰਹੇ, ਤਰਨ ਤਾਰਨ ਸਾਹਿਬ ਨੂੰ ਜਾਣ ਦੀਆਂ, ਸੰਗਤਾਂ ਨੂੰ ਥਾਂ ਥਾਂ ਹੁਕਮਨਾਮੇ ਭੇਜ ਰਹੇ ਨੇ।
ਦਿਵਸ ਦਰਸ ਕੇ ਦਰਸ਼ਨ ਪਾਵੇ,
ਲਿਖਦੇ ਹੋ ਮਹਾਰਾਜ, ਕਹਿੰਦੇ ਹੁਕਮਨਾਮੇ ਕਿ ਅਮਾਵਸ ਨੂੰ ਆਉਣ ਤਰਨ ਤਾਰਨ ਸਾਹਿਬ ਸਿੱਖ,
ਕਰੇ ਇਸ਼ਨਾਨ ਲੈ ਫਲ ਚਾਰ,
ਜੋ ਵੀ ਆ ਕੇ ਇਸ਼ਨਾਨ ਵਸਿਆ ਵਾਲੇ ਦਿਨ ਕਰੇਗਾ, ਚਾਰ ਪਦਾਰਥ ਪ੍ਰਾਪਤ ਹੋਣਗੇ ਉਹਨਾਂ ਨੂੰ, ਧਰਮ ਅਰਥ ਕਾਮ ਮੋਖ।
ਸੁਣਿਓ ਮਸੰਦਨ ਲਿਖੇ ਸਧਾਰ,
ਹੁਕਮਨਾਮਾ ਸੁਣ ਕੇ ਮਹਾਰਾਜ ਕੋਲੋਂ ਸਤ ਸੰਗਤ ਜੀ ਆਗਿਆ ਲੈ ਕੇ ਚਿੱਠੀਆਂ ਲਿਖ ਦਿੱਤੀਆਂ ਮਸੰਦਾਂ ਨੇ।
ਭਾਦਰੋਂ ਵੱਧ ਦਸਵੀਂ ਜਬ ਆਈ,
ਜਦੋਂ ਭਾਦਰੋਂ ਦੇ ਨੇਰ ਪੱਖ ਦੀ ਦਸਵੀਂ ਥਿੱਤ ਆ ਗਈ,
ਸਤਿਗੁਰ ਤਿਆਰੀ ਕਰਵਾਈ,
ਆਪ ਜੀ ਨੇ ਵੀ ਸਾਰੇ ਪਰਿਵਾਰ ਸਮੇਤ ਤਿਆਰੀ ਕਰਾ ਲਈ ਚੱਲਣ ਵਾਸਤੇ ਤਰਨ ਤਾਰਨ ਸਾਹਿਬ ਨੂੰ,
ਸਭ ਪਰਿਵਾਰ ਸਾਥ ਪਾ ਤਿਆਰ,
ਸਾਰੇ ਸਾਹਿਬਜ਼ਾਦੇ ਸਤਸੰਗ ਜੀ ਚਾਰੇ ਨਾਲ ਹਨ, ਤਿੰਨੇ ਬਾਬਾ ਗੁਰੂ ਦਿੱਤਾ ਜੀ ਤਾਂ ਸਤਸੰਗ ਜੀ ਪਹੁੰਚ ਚੁੱਕੇ ਨੇ ਕੀਰਤਪੁਰ ਸਾਹਿਬ, ਇੱਧਰ ਸੂਰਜਮੱਲ ਅਣੀ ਰਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਸੰਗ ਜੀ ਆਪ ਜੀ ਦੇ ਪਾਸ ਹਨ, ਤਿੰਨੇ ਮਾਤਾ ਹਨ ਸਤਸੰਗ ਜੀ, ਮਾਤਾ ਦਮੋਦਰੀ ਜੀ, ਮਰਵਾਹੀ ਜੀ, ਨਾਨਕੀ ਜੀ, ਸਾਰੇ ਪਰਿਵਾਰ ਦੇ ਸਮੇਤ ਮਹਾਰਾ ਤਿਆਰ ਹੋਏ।
ਤੀਰਥ ਕਰਨ ਇਸ਼ਨਾਨ ਉਦਾਰ,
ਬੜਾ ਸੋਹਣਾ ਤੀਰਥ ਕਰਨ ਵਾਸਤੇ,
ਚੜ੍ਹ ਦਮੋਦਰੀ ਸਿੰਧਨ ਮਾਹੀ,
ਮਾਤਾ ਦਮੋਦਰੀ ਜੀ ਰੱਥ ਤੇ ਚੜ੍ਹੇ,
ਅਪਰ ਨਾਨਕੀ ਚੱਲ ਮਰਵਾਹੀ,
ਮਾਤਾ ਮਰਵਾਹੀ ਤੇ ਨਾਨਕੀ ਜੀ ਵੀ ਚੱਲੀਆਂ,
ਸੁਨੁੱਖਾ ਖੇਮ ਕੋਇਰ ਚੜ ਡੋਰੇ,
ਨਾ ਮਹਾਰਾਜ ਦੀ ਸਤ ਸੰਗਤ ਜੀ, ਸੂਰਜਮੱਲ ਜੀ ਹੁਣੇ ਹੀ ਵਿਆਹੇ ਨੇ, ਪਿੱਛੇ ਆਪਾਂ ਪ੍ਰਸੰਗ ਸੁਣ ਚੁੱਕੇ ਹਾਂ, ਖੇਮ ਕੌਰ ਨੌ ਹੈ ਜਿਹਦੀ ਬੰਸ ਸਤਸੰਗ ਜੀ ਆਨੰਦਪੁਰ ਸਾਹਿਬ ਵਾਲੇ ਸੋਢੀ ਹਨ,
ਸੰਗਤ ਸੰਗ ਚਲੀ ਬਹੁ ਔਰੇ,
ਹੋਰ ਸਿੱਖ ਸੰਗਤਾਂ ਨਾਲ ਚੱਲੀਆਂ,
ਗੁਰ ਤਨੁਜਾ ਬੀਰੋ ਵੱਡ ਭਾਗਣ,
ਗੁਰੂ ਕੀ ਪੁੱਤਰੀ ਬੀਬੀ ਬੀਰੋ ਸੀ ਵੱਡੇ ਭਾਗਾਂ ਵਾਲੀ,
ਮਾਤਾ ਸੰਗ ਚੜੀ ਹਰ ਖਤਮਨ,
ਇਹ ਰਸਤੇ ਮਾਤਾ ਦੇ ਨਾਲ ਬੈਠ ਗਈ ਦਮੋਦਰੀ ਦੇ,
ਸ੍ਰੀ ਸਤਿਗੁਰ ਆਏ ਦਰਬਾਰ,
ਸਤਿਗੁਰੂ ਜੀ ਸਤਸੰਗ ਜੀ ਤਿਆਰੀ ਕਰਨ ਕਰਕੇ ਹਰਿਮੰਦਰ ਸਾਹਿਬ ਆਏ,
ਕਰੀ ਪ੍ਰਦਰਸ਼ਨਾ ਬੰਧਨ ਧਾਰ,
ਕਰਮਾ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਦੇ ਉੱਤੇ ਅਰਦਾਸ ਕਰਕੇ ਚੱਲੇ,
ਸਗਰੇ ਸੰਗ ਵਹਿਰ ਤਬ ਆਏ,
ਸਾਰੇ ਸਿੱਖ ਸੰਗਤਾਂ ਦੇ ਸਮੇਤ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲ ਕੇ ਆਏ ਮਹਾਰਾਜ,
ਚੜ ਖਾਸੇ ਪਰ ਗੁਰੂ ਸੁਹਾਏ,
ਆਪ ਜੀ ਪਾਲਕੀ ਤੇ ਸਵਾਰ ਹੋਏ ਹਨ,
ਅਣੀ ਰਾਏ ਸੂਰਜਮੱਲ ਸੰਗ,
ਭਾਈ ਅਣੀ ਰਾਏ ਬਾਬਾ ਸੂਰਜਮੱਲ ਜੀ,
ਤੇਗ ਬਹਾਦਰ ਚੜੇ ਤਰੰਗ,
ਤੇਗ ਬਹਾਦਰ ਸਾਹਿਬ ਜੀ ਹਨ ਘੋੜਿਆਂ ਤੇ ਚੜੇ,
ਚਿੰਦਨ ਪਰ ਗੁਰਦਾਸ ਚੜਾਏ,
ਭਾਈ ਗੁਰਦਾਸ ਜੀ ਬਿਰਧ ਵਸਤਾ ਵੀ ਰਥ ਤੇ ਚੜ ਗਏ,
ਪਰ ਚਲੇ ਸਭ ਹੈ ਹਰ ਖਾਏ,
ਹੋਰ ਜਿੰਨੇ ਗੁਰਸਿੱਖ ਸੂਰਮੇ ਨੇ ਸਤਸੰਗ ਜੀ ਖੁਸ਼ ਹੋ ਕੇ ਘੋੜਿਆਂ ਤੇ ਚੜੇ,
ਬੜੀ ਪੀਰ ਮਾਰਗ ਮੈਂ ਚਾਲੇ,
ਅੰਮ੍ਰਿਤਸਰ ਤੋਂ ਸਤਸੰਗ ਜੀ 10-12 ਮੀਲ ਦੀ ਵਿੱਥ ਤੇ ਹੈ ਤਰਨ ਤਾਰਨ ਸਾਹਿਬ, ਰਸਤੇ ਚੱਲ ਪਏ,
ਸੁਬਟ ਮਸੰਦ ਲਈਏ ਗੁਣ ਨਾਲੇ,
ਗੁਰਸਿੱਖ ਸੂਰਮੇ ਮਸੰਦ ਸਖ ਸੰਗਤਾਂ ਨਾਲ ਹਨ,
ਡੇਢਕ ਜਾਮ ਵਿਖੇ ਚੱਲ ਗਏ,
ਡੇਢ ਪੈਰ ਤਕਰੀਬਨ 4-5 ਘੰਟੇ ਵਿੱਚ ਦੀ ਪਹੁੰਚ ਗਏ,
ਤੀਰਥ ਦਰਸ ਬਲੋਕਤ ਭਏ,
ਜਾ ਕੇ ਖਾਲਸਾ ਜੀ ਤੀਰਥ ਦੇ ਦਰਸ਼ਨ ਕਰਦੇ ਭਏ ਤਰਨ ਤਾਰਨ ਸਾਹਿਬ ਸਰੋਵਰ ਦੇ,
ਪੂਰਬ ਦਿਸ ਕੋ ਕਰਿਓ ਨਿਵੇਸ਼,
ਸਰੋਵਰ ਦੇ ਖਾਲਸਾ ਜੀ ਪੂਰਬ ਦਿਸ਼ਾ ਵੱਲ ਮਹਾਰਾਜ ਦਾ ਸਥਾਨ ਹੈ ਜਿੱਥੇ 6ਵੇਂ ਪਾਤਸ਼ਾਹ ਦਾ, ਉੱਥੇ ਜਾ ਕੇ ਆਸਣ ਲਾਏ,
ਉਤਰਿਓ ਆਨ ਕੁਟੰਬ ਅਸ਼ੇਸ਼,
ਸਾਰੇ ਪਰਿਵਾਰ ਸਮੇਤ ਉਤਰੇ ਮਹਾਰਾਜ ਜੀ,
ਖਾਣ ਪਾਣ ਆਸ਼ੇ ਕਰਵਾਏ,
ਚੰਗੀ ਤਰ੍ਹਾਂ ਸਾਰਿਆਂ ਨੇ ਸਿੱਖ ਛਕਣਾ ਛਕਾਉਣਾ ਕੀਤਾ, ਦੁਪਹਿਰ ਦਾ ਭੋਜਨ,
ਕਰਤ ਬਲਾਸਨ ਦਿਓਸ ਬਤਾਏ,
ਦਿਓ ਸਤਸੰਗਤ ਜੀ ਜਿਹੜੇ 2-3 ਦਿਨ ਪਹਿਲੇ ਸੀ ਰੌਣਕਾਂ ਦੇ ਸਹਿਤ ਬਤੀਤ ਕੀਤੇ,
ਤੀਰਥ ਸ੍ਰੀ ਅਰਜਨ ਜਿਮ ਕਰਿਓ,
ਜਿਵੇਂ ਸਤਸੰਗਤ ਜੀ ਤਰਨ ਤਾਰਨ ਸਾਹਿਬ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਰਚੀ ਹੈ,
ਸਰਬ ਪ੍ਰਸੰਗ ਸੋ ਗੁਰੂ ਉਚਰਿਓ,
ਖੋਲ ਕੇ 6ਵੇਂ ਪਾਤਸ਼ਾਹ ਨੇ ਸਾਰੀਆਂ ਸੰਗਤਾਂ ਨੂੰ ਪ੍ਰਸੰਗ ਸੁਣਾਇਆ,
ਭਾਨਾ ਆਦਿ ਸੁਣਤ ਹਰ ਖਾਏ,
ਭਾਈ ਭਾਨਾ ਆਦਿਕ ਜਿਹੜੇ ਨਵੇਂ ਗੁਰਸਿੱਖ ਸਜੇ ਸੀ ਸੁਣ ਕੇ ਬੜੇ ਖੁਸ਼ ਹੋ ਰਹੇ ਨੇ,
ਤਰੋ ਦਸਮੀ ਚੌਦਸ ਨਰ ਆਏ,
ਜਦ ਨੂੰ ਖਾਲਸਾ ਜੀ ਤਰੋਦਸੀ ਨੂੰ 14 ਨੂੰ ਬਹੁਤ ਲੋਕ ਆਉਣ ਲੱਗ ਗਏ, ਹੁਕਮਨਾਮੇ ਜੋ ਪਹੁੰਚੇ ਸੀ ਚਿੱਠੀਆਂ, ਸੰਗਤਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ,
ਰੇ ਅਕੋਰਨ ਬੰਧਨ ਠਾਨੇ,
ਮਹਾਰਾਜ ਦੇ ਮੂਹਰੇ ਭੇਟਾ ਰੱਖ ਕੇ ਮੱਥਾ ਟੇਕਦੇ,
ਉਤਰੇ ਤੀਰਥ ਤੀਰ ਸ਼ਨਾਨੇ,
ਜੋ ਕਿਨਾਰੇ ਉਤਰ ਉਤਰ ਕੇ ਇਸ਼ਨਾਨ ਕਰਦੇ ਨੇ ਸਰੋਵਰ ਦੇ,
ਦਿਵਸ ਅਮਸਿਆ ਮੰਜਨ ਠਾਨ,
ਮੱਸਿਆ ਦਾ ਪੁਰਬ ਆ ਗਿਆ ਖਾਲਸਾ ਜੀ, ਸਾਰੀਆਂ ਸਿੱਖ ਸੰਗਤਾਂ ਦੀ ਭੀੜ ਹੋਈ, ਥਾਂ ਥਾਂ ਤੇ ਇਸ਼ਨਾਨ ਕਰਦੇ ਨੇ।
ਗਮਨੇ ਸ੍ਰੀ ਅਰਜਨ ਕੇ ਥਾਨ,
ਸਤਿਗੁਰੂ ਜੀ ਨੇ ਵੀ ਤੜਕੇ ਇਸ਼ਨਾਨ ਕਰਕੇ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਿੱਥੇ ਖਾਲਸਾ ਜੀ ਸਰੋਵਰ ਦੇ ਕਿਨਾਰੇ ਤੇ ਤਰਨ ਤਾਰਨ ਸਾਹਿਬ ਦਰਬਾਰ ਹੈ ਉੱਥੇ ਪਹੁੰਚੇ।
ਸਤਿਗੁਰ ਸਭਾ ਬਸਾਲ ਲਗਾਈ,
ਬਹੁਤ ਦੀਵਾਨ ਵੱਡਾ ਲੱਗਿਆ ਮਹਾਰਾਜ ਜੀ ਨੇ ਲਵਾਇਆ।
ਸੰਗਤ ਆਏ ਆਏ ਸਮੁਦਾਈ,
ਸਾਰੀਆਂ ਸਿੱਖ ਸੰਗਤਾਂ ਆ ਕੇ ਬੈਠੀ ਜਾਂਦੀਆਂ ਇਸ਼ਨਾਨ ਕਰਕੇ।
ਅਦਕ ਤਿਹਾਲ ਤਿਹਾਵਲ ਕੋ ਵਰਤਾਵੇ,
ਕੜਾ ਪ੍ਰਸ਼ਾਦ ਬਹੁਤ ਵਰਤ ਰਿਹਾ ਹੈ।
ਵਸਤਰ ਦਰਬ ਕੀ ਭੇਟ ਚੜਾਵੇ,
ਵਸਤਰ ਦੀ ਤੇ ਇਸੇ ਤਰ੍ਹਾਂ ਸਤਸੰਗੀ ਸ਼ਾਸਤਰਾਂ ਦੀ ਧਨ ਦੀ ਭੇਟਾ ਹੋ ਰਹੀ ਹੈ।
ਕਰੇ ਕਾਮਨਾ ਕੀ ਅਰਦਾਸ,
ਜੋ ਜੋ ਸਤਸੰਗ ਜੀ ਕੋਈ ਕਾਮਨਾ ਧਾਰ ਕੇ ਅਰਦਾਸ ਕਰਦਾ ਹੈ,
ਪੁਰਵੇ ਸ੍ਰੀ ਸਤਿਗੁਰ ਕੇ ਪਾਸ,
ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪੂਰੀ ਕਾਮਨਾ ਕਰ ਲੈਂਦਾ ਪ੍ਰੇਮੀ ਜੋ ਵੀ ਆਉਂਦਾ।
ਸ੍ਰੀ ਹਰਗੋਬਿੰਦ ਗਿਰਾ ਬਖਾਨੀ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ ਸਤ ਸੰਗਤ ਜੀ,
ਮਹਿਮਾ ਤੀਰਥ ਪੁੰਨ ਮਹਾਨੀ,
ਹੇ ਗੁਰਸਿੱਖੋ ਤਰਨ ਤਾਰਨ ਸਾਹਿਬ ਦੇ ਤੀਰਥ ਦੀ ਬੜੀ ਭਾਰੀ ਮਹਿਮਾ, ਬਹੁਤ ਹੀ ਪਵਿੱਤਰ ਤੀਰਥ ਹੈ।
ਸਭਨ ਅਮਾਵਸ ਕਰੇ ਇਸ਼ਨਾਨ,
ਜਿਹੜਾ ਕੋਈ ਆ ਕੇ ਇੱਥੇ ਸਾਰੀਆਂ ਮੱਸਿਆ ਇਸ਼ਨਾਨ ਕਰਿਆ ਕਰੇਗਾ। 12
ਸੁਤ ਆਦਿਕ ਫਲ ਲਹੇ ਮਹਾਨ,
ਜੋ ਕਿਸੇ ਨੂੰ ਪੁੱਤਰ ਦੀ ਇੱਛਾ ਹੋਵੇਗੀ ਉਹਨੂੰ ਪੁੱਤਰ ਪ੍ਰਾਪਤ ਹੋਵੇਗਾ, ਜੋ ਵੀ ਕਿਸੇ ਦੀ ਕਾਮਨਾ ਹੋਵੇਗੀ ਪੂਰੀ ਹੋਵੇਗੀ। ਪਰ 12 ਮੱਸਿਆ ਇਸ਼ਨਾਨ ਲਗਾਤਾਰ ਕਰੇ,
ਪਾਦਰੋਂ ਦਰਸ ਮਹਾਤਮ ਮਹਾ,
ਪਰ ਸਾਰੀਆਂ ਮੱਸਿਆ ਨਾਲੋਂ ਜਿਹੜੀ ਭਾਦੋਂ ਦੇ ਨੇਰ ਪੱਖ ਦੀ ਜਿਹੜੀ ਆਉਣ ਤੇ ਮੱਸਿਆ ਆਉਂਦੀ ਹੈ ਉਦਣ ਪੁਰਬ ਦਾ ਇਸ਼ਨਾਨ ਬਹੁਤ ਫਲ ਹੈ।
ਕਰੇ ਇਸ਼ਨਾਨ ਆਣ ਜੇ ਇਹਾਂ,
ਜੋ ਵੀ ਆ ਕੇ ਇੱਥੇ ਇਸ਼ਨਾਨ ਕਰੇਗਾ,
ਅੱਗ ਬਿਗਨ ਅੱਗ ਉਗਨ ਕੋ ਕਰੇ ਬਨਾਸ,
ਕਾਮਨਾ ਵਾਲਿਆਂ ਦੀਆਂ ਹੋਣਗੀਆਂ ਕਾਮਨਾ ਪੂਰੀਆਂ, ਜਿਹੜਾ ਨਿਸਕਾਮ ਹੋਊ ਉਹਦੇ ਸਾਰੇ ਜਨਮਾਂ ਜਨਮਾਂ ਦੇ ਪਾਪ ਨਾਸ ਹੋ ਜਾਇਆ ਕਰਨਗੇ। ਜੇ ਕਹੀਏ ਵੀ ਜਿਹਨੂੰ ਨਹੀਂ ਪੁੱਤਰ ਦੀ ਇੱਛਾ, ਨਹੀਂ ਕੋਈ ਰੋਗ ਸੋਗ, ਨਹੀਂ ਮਾਇਆ ਦੀ ਇੱਛਾ, ਵਾਸਤਵ ਵਿੱਚ ਤਾਂ ਮਾਇਆ ਦੀ ਇੱਛਾ, ਚਾਹੇ ਸਾਰੀ ਦੁਨੀਆਂ ਦੀ ਮਾਇਆ ਇੱਕ ਨੂੰ ਦੇ ਦਈਏ ਫਿਰ ਵੀ ਕਹੂਗਾ ਹੋਰ ਚਾਹੀਦੀ ਆ, ਹੁਣ ਸਵਰਗ ਦੀ ਵੀ ਆ ਜਾਵੇ। ਤ੍ਰਿਸ਼ਨਾ ਤਾਂ ਨਹੀਂ ਬੁੱਝਦੀ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਹ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ। ਪਰ ਜੇ ਕੋਈ ਜਿਹੜੇ ਸੰਤੋਖੀ ਗੁਰਸਿੱਖ ਨੇ, ਕੀ ਉਹਨਾਂ ਨੂੰ ਕੋਈ ਨਹੀਂ ਇੱਛਾ, ਤਾਂ ਕੀ ਉਹਨਾਂ ਨੂੰ ਇਸ਼ਨਾਨ ਦਾ ਫਲ ਨਹੀਂ? ਪਿਛਲੇ ਜਨਮਾਂ ਦੇ ਸੱਚ ਸਮਝੋ ਉਹਨਾਂ ਦੇ ਪਾਪ ਕੱਟੇ ਜਾਂਦੇ, ਪਾਪ ਕੱਟਿਆਂ ਦੀ ਕੀ ਨਿਸ਼ਾਨੀ ਹੈ? ਜੇ ਸੱਚ ਸੰਗਤ ਜੀ, ਮੈਲ ਦੀ ਨਿਸ਼ਾਨੀ ਕੀ ਹੈ? ਵਸਤਰ ਫੱਟ ਦੱਸ ਦੇਈਦਾ ਵੀ ਇਹਦੇ 'ਚ ਮੈਲ ਹੈ। ਇਸੇ ਤਰ੍ਹਾਂ ਸੱਚ ਸੰਗਤ ਜੀ, ਪਾਪਾਂ ਦੀ ਵੀ ਮੈਲ ਹੈ। ਪਾਪਾਂ ਦੀ ਮੈਲ ਆਪਣੇ ਸਰੀਰ ਨੂੰ ਨਹੀਂ ਲੱਗੀ ਹੋਈ, ਹੱਥਾਂ ਬਾਹਾਂ ਨੂੰ, ਪਾਪਾਂ ਦੀ ਮੈਲ ਆਪਣੇ ਮਨ ਨੂੰ ਲੱਗੀ ਹੋਈ ਹੈ। ਉਹਦੀ ਨਿਸ਼ਾਨੀ ਕੀ ਹੈ? ਮਲ ਬਖਸ਼ੇਪਤਾ ਅਤੇ ਅਵਰਣਤਾ ਤਿੰਨ ਮੈਲਾਂ ਨੇ ਇਹ ਮਨ ਦੇ ਉੱਤੇ, ਬਾਹਰਲੀਆਂ ਤਾਂ ਇੱਕੋ ਹੀ ਮੈਲ ਨਾ, ਇਹਨੇ ਤਾਂ ਲਾਹ ਲੈਣੀ ਸਿਖਾਲੀ ਹੈ ਪਾਣੀ ਸਾਬਣ ਨਾਲ। ਚੰਚਲਤਾਈ ਦੀ ਮੈਲ, ਇਸੇ ਤਰ੍ਹਾਂ ਸੰਗਤ 'ਚ ਆ ਕੇ ਬੈਠ ਜਾਣਾ, ਬਾਣੀ ਸਮਝ ਨਾ ਆਉਣੀ, ਨੀਂਦ ਆ ਜਾਣੀ, ਕੋਸ਼ਿਸ਼ ਕਰਨੀ ਸਮਝ ਨਹੀਂ, ਪਤਾ ਹੀ ਨਾ ਲੱਗਣਾ ਗੁਰਬਾਣੀ ਕੀਰਤਨ ਕੀ ਹੁੰਦਾ ਅਤੇ ਬਾਣੀ ਕੀ ਹੈ। ਇਹ ਸਤਸੰਗ ਜੀ ਮੈਲ ਦੀ ਨਿਸ਼ਾਨੀ ਹੈ। ਫੁਰਨੇ ਵਿਸ਼ਿਆਂ ਦੇ ਫੁਰਦੇ ਰਹਿਣੇ, ਇੱਧਰ ਉੱਧਰ ਮਨ ਨੇ ਨਾ ਟਿਕਣਾ, ਅਵਰਨਤਾ ਦਾ ਪਰਦਾ ਹੋਣਾ, ਇਹ ਮਨ ਦੀਆਂ ਮੈਲਾਂ ਨੇ ਖਾਲਸਾ ਜੀ। ਮਨ ਦੀ ਮੈਲ ਸਤਸੰਗ ਜੀ ਕਿਉਂ ਲੱਗਦੀ ਆ? ਪਾਪਾਂ ਕਰਕੇ। ਸੋ ਇਹ ਜਿਹੜੀ ਮੈਲ ਹੈ, ਜਿਹੜੇ ਮਹਾਰਾਜ ਕਹਿੰਦੇ ਭਾਈ ਤਰਨ ਤਾਰਨ ਸਾਹਿਬ ਇਸ਼ਨਾਨ ਕਰਨਗੇ, ਉਹਨਾਂ ਦੇ ਜਨਮਾਂ ਜਨਮਾਂ ਦੀ ਮੈਲ ਵੀ ਲਹੇਗੀ।
ਵਿਮਲ ਹੋਏ ਪੁਰਵੇ ਸਭਿਆਸ,
ਔਰ ਉੱਜਲ ਹੋ ਕਰਕੇ ਮਨ ਉਹਨਾਂ ਦੀਆਂ ਕਾਮਨਾ ਜੰਮਣ ਮਰਨ ਦੇ ਸਾਰੇ ਚੱਕਰ ਮਿਟ ਜਾਣਗੇ, ਮੁਕਤੀ ਹੋ ਜਾਵੇਗੀ।
ਅੱਜ ਕੇ ਪੂਰਨ ਮੇਲਾ,
ਅੱਜ ਦੇ ਦਿਨ ਭਾਈ ਬੜਾ ਭਾਰੀ ਸੰਪੂਰਨ ਮੇਲਾ ਸਜਿਆ ਕਰੇਗਾ, ਜੋੜ ਮੇਲਾ ਭਾਦੋਂ ਦੀ ਮੱਸਿਆ ਨੂੰ।
ਹੋਏ ਸਦਾ ਨਰ ਨਾਰ ਸਕੇਲਾ,
ਸਦਾ ਵਾਸਤੇ ਇੱਥੇ ਪੁਰਸ਼ ਇਸਤਰੀਆਂ ਇਕੱਠੇ ਹੋਇਆ ਕਰਨਗੇ। ਉਹ ਵਰ ਦਿੱਤੇ ਹੋਏ ਖਾਲਸਾ ਜੀ, ਅੱਜ ਤੱਕ ਉਸੇ ਤਰ੍ਹਾਂ ਮਰਜ਼ਾਦਾ ਚੱਲੀ ਆ ਰਹੀ ਹੈ। ਉੱਥੇ ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦਾ, ਇੰਨੀਆਂ ਸੰਗਤਾਂ ਜਾਂਦੀਆਂ।
ਆਦ ਨਾ ਵਿਆਦ ਉਪਾਦ ਨਾ ਵਿਆਪੇ,
ਤਿੰਨ ਤਾਪ ਨੀ, ਆਦੀ ਵਿਆਦੀ ਉਪਾਧੀ, ਤਿੰਨ ਤਾਪ ਮੰਨੇ ਨੇ ਖਾਲਸਾ ਜੀ। ਮਨ ਦੁਖੀ ਹੋਣਾ ਇਹ ਮਨ ਦੇ ਤਾਪ ਨੇ, ਤਨ ਦੇ ਉੱਤੇ ਸਤਸੰਗ ਜੀ ਬਹਿ ਪਿਤ ਕਫ ਰੁਦਰ ਵਿਗਾੜ ਰੋਗ ਹੋ ਜਾਣੇ, ਇਹ ਸਤਸੰਗ ਜੀ ਵਿਆਧੀ ਹੈ। ਉਪਾਧੀ ਡਾਂਗ ਸੋਟਾ ਕਰ ਲੈਣਾ, ਭੂਤ ਪ੍ਰੇਤ ਪੀੜਾ ਹੋ ਜਾਣੀ, ਇਹ ਤਿੰਨ ਤਾਪ ਨੇ। ਇਹਦੀ ਭੂਤ ਅਤੀ ਆਤਮਾ ਦੀ ਦੈਵ ਵਿਦਵਾਨ ਬੋਲਦੇ ਇਹਨਾਂ ਨੂੰ, ਇਹ ਵੀ ਨਹੀਂ ਰਹਿੰਦੇ।
ਜੇ ਮਝੇ ਔਰ ਜਪ ਜੀ ਜਾਪੇ,
ਜਿਹੜੇ ਇਸ਼ਨਾਨ ਕਰਨਗੇ ਨਾਲ ਜਪ ਜੀ ਸਾਹਿਬ ਦਾ ਵੀ ਪ੍ਰਯੋਗ ਕਰਨਗੇ, ਇਕੱਲਾ ਨਹਾਉਣ ਨਾਲ ਹੀ ਨਹੀਂ। ਇਸੇ ਕਰਕੇ ਖਾਲਸਾ ਜੀ ਜਦੋਂ ਵੀ ਤੀਰਥ ਤੇ ਜਾਣਾ ਹੈ, ਬਾਹਰ ਇਸ਼ਨਾਨ ਕਰਕੇ ਵਾਹਿਗੁਰੂ ਦਾ ਜਾਪ ਜਪਦੇ ਜਪਦੇ ਸਤਸੰਗਤ ਜੀ ਸਰੋਵਰਾਂ ਦਾ ਇਸ਼ਨਾਨ ਕਰਨਾ, ਨਾਲੇ ਮਨ ਨੂੰ ਇਕਾਗਰ ਕਰਕੇ ਬੈਠ ਕੇ ਕਿਨਾਰੇ ਤੇ ਜਪਜੀ ਸਾਹਿਬ ਪੜ੍ਹਨ। ਜਪਜੀ ਸਾਹਿਬ ਪੜ੍ਹ ਕੇ ਫਿਰ ਅਰਦਾਸਾ ਸੋਧਣਾ, ਹੇ ਮਹਾਰਾਜ ਜਿਹੜੇ ਗੁਰੂ ਦਾ ਵੀ ਤੀਰਥ ਹੈ, ਹੇ ਗੁਰੂ ਅਰਜਨ ਦੇਵ ਜੀ, ਹੇ ਗੁਰੂ ਰਾਮਦਾਸ ਸਾਹਿਬ ਜੀ, ਅਸੀਂ ਮਹਾਰਾਜ ਜਨਮਾਂ ਜਨਮਾਂ ਦੇ ਪਾਪੀ ਹਾਂ, ਕਲਯੁਗ 'ਚ ਆਪਣੇ ਸਾਨੂੰ ਮਾਨਸ ਦੇਹੀ ਦਿੱਤੀ ਹੈ, ਅਵਸਰ ਬਖਸ਼ਿਆ ਮਹਾਰਾਜ, ਤੁਹਾਡੀ ਪ੍ਰੇਰਨਾ ਦਾ ਸਦਕਾ ਤੀਰਥ ਯਾਤਰਾ 'ਤੇ ਹਾਜ਼ਰ ਹੋਏ ਹਾਂ। ਆਪ ਜੀ ਦੇ ਪਾਵਨ ਪਵਿੱਤਰ ਅਤੇ ਸਰੋਵਰ 'ਤੇ ਮਹਾਰਾਜ ਇਸ਼ਨਾਨ ਕਰਦੇ ਹਾਂ, ਕੋਈ ਇਸ ਸਰੋਵਰ ਦੀ ਵਗਿਆ ਹੋਈ ਹੋਵੇ ਮਹਾਰਾਜ ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਇਹ ਮਹਾਰਾਜ ਕਿਰਪਾ ਕਰਨੀ, ਅੱਗੇ ਵਾਸਤੇ ਮਨ ਦੀ ਇਕਾਗਰਤਾ ਬਖਸ਼ਣੀ, ਸਾਡਾ ਜੰਮਣ ਮਰਨ ਮੇਟਣਾ, ਜੋ ਆਪ ਜੀ ਨੇ ਵਰ ਦਿੱਤਾ ਮਹਾਰਾਜ ਤੀਰਥ ਦੇ ਉੱਤੇ, ਉਸ ਮਹਾਰਾਜ ਫਲੀ ਭੂਤ ਹੋਵੇ, ਅੱਗੇ ਵਾਸਤੇ ਮਹਾਰਾਜ ਤੀਰਥ ਯਾਤਰਾ ਕਰਨ ਦਾ ਬਨ ਬਖਸ਼ਣਾ, ਮਾਨਸ ਦੇ ਹੀ ਸਾਡੀ ਮਹਾਰਾਜ ਜੀਵਨ ਧਰਮ ਦੇ ਸਹਿਤ ਨਿਵੇ, ਐਸੇ ਭਾਵਨਾ ਦੇ ਨਾਲ ਸਤਸੰਗ ਅਰਦਾਸਾ ਸੋਧਣਾ ਚਾਹੀਏ, ਫਿਰ ਤੀਰਥ ਯਾਤਰਾ ਸਫਲੀ ਹੈ। ਨਹੀਂ ਤਾਂ ਸਤਸੰਗਤ ਜੀ, ਜੇ ਬਿਸਤਰਿਆਂ ਵਿੱਚ ਬੋਤਲਾਂ ਦਿੱਤੀਆਂ ਹੋਈਆਂ ਵੀ ਉੱਥੇ ਜਾ ਕੇ ਪੀਵਾਂਗੇ, ਫਿਰ ਘਰ ਤਾਂ ਪੀਂਦੇ ਉਹਨੇ ਉੱਥੇ ਰਹਿ ਨਹੀਂ ਹੋਣਾ, ਫਿਰ ਤੀਰਥ ਯਾਤਰਾ ਹੋ ਗਈ ਸਫਲੀ ਜਿਹੜੀ ਹੋਣੀ ਸੀ। ਉੱਥੇ ਹੋਟਲਾਂ ਦਾ ਚਗਲ ਖਾਈ ਜਾਣਾ ਲੋਕਾਂ ਦਾ, ਹੋਰ ਕਿਸੇ ਨੂੰ ਕੀ ਕਹੀਏ ਖਾਲਸਾ ਜੀ, ਨਿੰਦਿਆ ਦੂਜੇ ਦੀ ਹੁੰਦੀ ਆ, ਆਪਣੇ ਘਰ ਦੀ ਕਾਹਦੀ ਨਿੰਦਿਆ। ਜਿੰਨੇ ਪ੍ਰਬੰਧਕ ਲੋਕ ਨੇ ਖਾਲਸਾ ਜੀ, ਉੱਥੇ ਜਦੋਂ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ, ਪਹਿਲਾਂ ਹੀ ਪੁੱਛਦੇ ਨੇ ਹੋਟਲ 'ਚ ਕਿਉਂ ਅੱਜ ਕੀ ਬਣਾਇਆ, ਤੁਹਾਨੂੰ ਪਤਾ ਨਹੀਂ ਅੱਜ ਐਗਜ਼ੀਕਟਿਵ ਦੀ ਮੀਟਿੰਗ ਹੈ, ਅੱਜ ਫਲਾਣਿਆਂ ਦੀ ਹੈ, ਹਰਿਮੰਦਰ ਸਾਹਿਬ ਮੱਥਾ ਟੇਕਣ ਨਹੀਂ ਜਾਣਾ, ਦੋ ਦੋ ਚਾਰ ਚਾਰ ਨਾਲ ਵੀ ਹੁੰਦੇ ਨੇ ਮੈਂਬਰਾਂ ਦੇ। ਆਹ ਬਾਤਾਂ ਕਰਨੀਆਂ ਖਾਲਸਾ ਜੀ, ਉਹਨਾਂ ਦੀ ਯਾਤਰਾ ਲੋਕਾਂ ਦੀ ਨਹੀਂ ਹੈ। ਸੋ ਇਸ ਕਰਕੇ ਵਾਹਿਗੁਰੂ ਨੇ ਕਿਰਪਾ ਕੀਤੀ, ਗੁਰੂ ਨਾਨਕ ਦੇਵ ਜੀ ਨੇ ਦਸਾਂ ਜੋਤਾਂ 'ਚ ਵਰਤ ਕੇ ਕਲਯੁਗ ਦੇ ਅੰਦਰ ਖਾਲਸਾ ਜੀ ਪਾਵਨ ਤੀਰਥ ਰਚ ਦਿੱਤੇ, ਕਥਾ ਕੀਰਤਨ ਵਿੱਚ ਇਸੇ ਕਰਕੇ ਹਾਜ਼ਰੀਆਂ ਭਰੀ ਦੀਆਂ ਕਿ ਸਾਨੂੰ ਸਤਸੰਗ ਸੰਗਤ 'ਚ ਬੈਠਣਾ ਆਵੇ, ਬੋਲਣਾ ਆਵੇ, ਰਹਿਤ ਵਹਿਤ ਆਵੇ ਕਿ ਕਿਵੇਂ ਗੁਰਸਿੱਖਾਂ ਦੇ ਵਿੱਚ ਸਤਸੰਗ ਜੀ ਵਰਤਨ ਵਰਤਾਵਾ ਕਰਨਾ ਹੈ, ਤੀਰਥ ਯਾਤਰਾ ਕਿਵੇਂ ਕਰਨੀ ਹੈ, ਬਾਣੀ ਕਿਹੜੀ ਜੁਗਤੀ ਭਾਵਨਾ ਨਾਲ ਪੜ੍ਹਨੀ ਹੈ, ਇਹ ਸਤਸੰਗ ਜੀ ਸਿੱਖਿਆ ਲੈਣ ਵਾਸਤੇ ਹੀ ਦਰਬਾਰ ਵਿੱਚ ਆਉਂਦੇ ਹਾਂ। ਸੋ ਖਾਲਸਾ ਜੀ, ਰਾਗੀ ਸਿੰਘ ਸਾਹਿਬ ਜੀ, ਸਤਸੰਗ ਜੀ, ਹੈਂਜੀ ਹੈਂਜੀ, ਸਾਢੇ ਸੱਤ ਵਜਾ ਦਿਓ, ਚੰਗਾ ਜੀ। ਅੱਛਾ ਜੀ, ਮੈਂ ਕਿਹਾ ਰਾਗੀ ਸਿੰਘ ਆ ਗਏ ਸੀ, ਮੈਂ ਤਾਂ ਹਾਂਜੀ ਬੋਲੋ।
ਸੁਣ ਆਨੰਦ ਸਭ ਕੇ ਮਨ ਹੋਵਾ,
ਕਿਉਂ ਖਾਲਸਾ ਜੀ, ਤਰਨ ਤਾਰਨ ਸਾਹਿਬ ਤੀਰਥ ਦਾ ਮਹਾਤਮ ਮਹਾਰਾਜ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਸਾਇਆ ਹੈ, ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਸੁਣਿਆ ਉਹਨਾਂ ਦੇ ਮਨ ਵਿੱਚ ਆਨੰਦ ਪ੍ਰਾਪਤ ਹੋਇਆ।
ਮਹਾ ਮਹਾਤਮ ਤੀਰਥ ਜੋ ਵਾ,
ਤੀਰਥ ਦਾ ਬੜਾ ਭਾਰੀ ਮਹਾਤਮ ਸੰਗਤਾਂ ਨੇ ਪਰਖ ਲਿਆ, ਮਹਾਰਾਜ ਦੀ ਰਸਨਾ ਤੋਂ ਸੁਣ ਲਿਆ।
ਤਿੰਨ ਦਿਵਸ ਸੰਗਤ ਰਹਿ ਪਾਸ,
ਤਿੰਨ ਦਿਨ ਸੰਗਤਾਂ ਭਾਦਰੋਂ ਦੀ ਮੱਸਿਆ ਦਾ ਪੁਰਬ ਮਨਾਉਣ ਵਾਸਤੇ ਸਤਿਗੁਰਾਂ ਦੇ ਪਾਸ ਰਹੀਆਂ।
ਕਰ ਬੰਧਨ ਗਏ ਆਵਾਸ,
ਆਪੋ